कीमत भी तलाश रहे हो ता फिर घबराने की लोड़ नहीं। तुसी जाओ ऑल स्टेट एजेंट एजेंसी दे राजा मुदस्सर कोल। तुसी एक कार ते दो कारा दी इंश्योरेंस करवा के इना तो $1,775 की बचत भी कर सकते हो। हुणे संपर्क करो राजा मुदस्सर नू 6472903773 यानी 647-290-3773।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुके है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड ब्रैम्पटन 9058747171।
लो जी, जॉर्ज ब्राउन कॉलेज दा ओपन हाउस आ गया। टोरंटो डाउनटाउन दे 3 कैंपस आजे, हफ्ता 13 अप्रैल सवेरे 10 बजे तो लेके दोपहरे 2 बजे तक। 250 तो वध प्रोग्रामा विच हर किसी लिए कुछ ना कुछ मौजूद है। तुसी 13 अप्रैल नू कॉलेज दा फेरा ते लाओ ते साडे स्टाफ नाल मिलकर सारी जानकारी लवो ते रजिस्टर करो आज जी georgebrown.ca ते।
मकान ते घर विच सुकून दा अंतर हुंदा है ते असी घर एहो जिहा लभदे आ जिथे जाके सुकून मिले। कि तुसी भी अपने लिए सुकून लभ रहे हो ते इको ना याद रखो, आरिफा मुजफ्फर तुहाडे घर दे सुकून दा सुपना साकार करन दे विच मदद कर सकते ने। आरिफा मुजफ्फर सिटीस्केप रियल एस्टेट लिमिटेड ब्रोकरेज दे नाल सेल रिप्रेजेंटेटिव ने। हुने कॉल करो आरिफा मुजफ्फर जी नू 647-898-6245।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
एशियन फूड सेंटर दी नवी लोकेशन दी ग्रैंड ओपनिंग होण जा रही है 12 अप्रैल नू शहर ग्वेल्फ विच। इस मौके ते 12 अप्रैल तो 21 अप्रैल तक लग चुकी है ग्रैंड ओपनिंग स्पेशल सेल। शेर देसी स्टाइल आटा 13.99, आमंड्स 3.99 पर पाउंड, 4 पाउंड शेर बेसन 5.99। $100 दी ग्रोसरी करन ते पाओ हॉट केस या कैसरोल बिल्कुल फ्री, $150 दी ग्रोसरी ते पाओ फ्री कुकर। एशियन फूड सेंटर दी सारिया ही लोकेशन से तुसी ताजे फल फ्रूट सब्जियां भांडे अते मिठाइयां भी लै सकदे हो। कॉल एट 416-740-3262।
ਹੁਣ ਸੁਣੋ ਦੇਸ਼ ਅਤੇ ਦੁਨੀਆ ਦੀਆਂ ਤਾਜ਼ਾ ਖਬਰਾਂ ਤੇ ਉਹਨਾਂ ਦਾ ਵਿਸ਼ਲੇਸ਼ਣ ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ 10 ਵਜੇ ਤੱਕ ਖਾਸ ਪ੍ਰੋਗਰਾਮ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ ਦੇ ਨਾਲ। ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਕੋਈ ਸਲਾਹ ਮਸ਼ਵਰਾ ਜਾਂ ਫਿਰ ਜਾਣਕਾਰੀ ਦੇਣ ਦੇ ਲਈ ਤੁਸੀਂ ਸਾਡੇ ਸਟੂਡੀਓ ਨੰਬਰ ਤੇ ਕਾਲ ਵੀ ਕਰ ਸਕਦੇ ਹੋ। ਸਾਡਾ ਨੰਬਰ ਹੈ 416-620-1778 यानी 416-620-1778 ओनली ऑन 770 AM।
770 ਅਤੇ ਕੈਨੇਡਾ ਬੁਲੇਟਿਨ ਨਾਲ ਹਾਜ਼ਰ ਹਾਂ ਮੈਂ ਜਗਦੀਪ ਕੌਰ। ਆਓ ਪਹਿਲਾਂ ਝਾਤ ਮਾਰਦੇ ਹਾਂ ਜਿਹਦੀਆਂ ਮੁੱਖ ਖਬਰਾਂ ਤੇ। ਪੁਲਿਸ ਨੇ ਡਿਮੈਂਸ਼ੀਆ ਪੀੜਤ ਲਾਪਤਾ ਬਜ਼ੁਰਗ ਦੀ ਭਾਲ ਦਾ ਘੇਰਾ ਸਕਾਰਬੋਰੋ ਤੱਕ ਵਧਾਇਆ। ਪੁਲਿਸ ਵੱਲੋਂ ਟੋਰਾਂਟੋ ਦੇ ਬਜ਼ੁਰਗ ਜੋੜੇ ਨਾਲ ਧੋਖਾਧੜੀ ਕਰਨ ਲਈ ਕਥਿਤ ਤੌਰ ਤੇ ਪੁਲਿਸ ਅਧਿਕਾਰੀ ਦਾ ਭੇਸ ਧਾਰਨ ਕਰਨ ਵਾਲੇ 2 ਸ਼ੱਕੀ ਵਿਅਕਤੀਆਂ ਦੀ ਕੀਤੀ ਜਾ ਰਹੀ ਹੈ ਭਾਲ। ਪੁਲਿਸ ਨੇ ਯੂਨੀਅਨ ਸਟੇਸ਼ਨ ਤੇ ਛੁਰਾ ਮਾਰਨ ਵਾਲੇ ਸ਼ੱਕੀ ਬੰਦੇ ਦੀ ਫੋਟੋ ਕੀਤੀ ਜਾਰੀ। ਸਾਲ 2022 ਵਿਚ ਟੋਰਾਂਟੋ ਦੇ ਇਕ ਘਰ ਵਿਚ ਕਥਿਤ ਤੌਰ ਤੇ ਜਿਨਸੀ ਸ਼ੋਸ਼ਣ ਕਰਨ ਲਈ ਬੰਦੇ ਦੀ ਪੁਲਿਸ ਨੂੰ ਭਾਲ। ਹੈਮਿਲਟਨ ਵਿਚ ਅਗਲੇ 2 ਦਿਨਾਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਲਈ ਮੌਸਮ ਬਾਰੇ ਜਾਰੀ ਕੀਤਾ ਗਿਆ ਵਿਸ਼ੇਸ਼ ਬਿਆਨ। ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। ਟੋਰਾਂਟੋ ਪੁਲਿਸ ਨੇ ਡਿਮੈਂਸ਼ੀਆ ਭਾਵ ਯਾਦਾਸ਼ਤ ਤੋਂ ਪੀੜਤ ਬਜ਼ੁਰਗ ਦੀ ਭਾਲ ਕਰ ਰਹੀ ਹੈ। ਇਹ ਵਿਅਕਤੀ ਮੰਗਲਵਾਰ ਦੁਪਹਿਰ ਦੀ ਸੈਰ ਲਈ ਉੱਤਰੀ ਯਾਰਕ ਵਿਚ ਆਪਣਾ ਘਰ ਤੋਂ ਗਿਆ ਸੀ ਅਤੇ ਆਖਰੀ ਵਾਰ ਬੁੱਧਵਾਰ ਸ਼ਾਮ ਨੂੰ ਸਕਾਰਬੋਰੋ ਵਿਚ ਨਿਗਰਾਨੀ ਫੁਟੇਜ ਵਿਚ ਘੁੰਮਦਾ ਨਜ਼ਰ ਆਇਆ ਸੀ। ਇੰਸਪੈਕਟਰ ਪੀ ਜੈਫ ਬੈਗਲਟ ਨੇ ਬੁੱਧਵਾਰ ਰਾਤ ਨੂੰ ਇਕ ਅਪਡੇਟ ਵਿਚ ਪੱਤਰਕਾਰਾਂ ਨੂੰ ਦਸਿਆ ਕਿ ਪੁਲਿਸ ਨੇ 76 ਸਾਲਾ ਬਿੱਲ ਵਜੋਂ ਵੀ ਜਾਣੇ ਜਾਂਦੇ ਨਾਰਮਨ ਗ੍ਰੇ ਦੀ ਭਾਲ ਵਿਚ ਵਿਕਟੋਰੀਆ ਪਾਰਕ ਐਵੀਨਿਊ ਅਤੇ ਐਲਿਸਮੇਰ ਰੋਡ ਦੇ ਖੇਤਰ ਨੂੰ ਵੀ ਸ਼ਾਮਿਲ ਕਰ ਲਿਆ ਹੈ। ਬੈਂਗਲੇਡ ਨੇ ਕਿਹਾ ਕਿ ਜਾਣਕਾਰੀ ਮਿਲ ਰਹੀ ਹੈ ਕਿ ਉਹ ਆਪਣੀ ਰਿਹਾਇਸ਼ ਤੋਂ ਵੀ ਦੂਰ ਨਿਕਲ ਗਿਆ ਲੱਗਦਾ ਹੈ। ਮੰਗਲਵਾਰ ਨੂੰ ਹੁਣ ਤੋਂ 24 ਘੰਟੇ ਪਹਿਲਾਂ ਲਗਭਗ ਦੁਪਹਿਰ 12 ਵਜੇ ਹਾਈਵੇ 400 ਦੇ ਪੂਰਬ ਵਿਚ ਟੌਰਬੈਰੀ ਰੋਡ ਅਤੇ ਸ਼ੈਪਾਰਡ ਐਵੇਨਿਊ ਵੈਸਟ ਦੇ ਖੇਤਰ ਵਿਚ ਆਪਣਾ ਘਰ ਤੋਂ ਬਾਹਰ ਗਿਆ ਸੀ। ਪੁਲਿਸ ਨੇ ਉਸਦਾ ਹੁਲੀਆ ਦੱਸਦੇ ਹੋਏ ਕਿਹਾ ਉਸ ਨੂੰ ਆਖਰੀ ਵਾਰ ਇਕ ਗੂੜੇ ਰੰਗ ਦੀ ਬੇਸਬਾਲ ਟੋਪੀ, ਲਾਲ ਅਤੇ ਮੈਲੇ ਰੰਗ ਦੀ ਕਮੀਜ਼, ਨੀਲੀ ਜੀਨਸ, ਕਾਲੀ ਜੈਕਟ ਅਤੇ ਚਿੱਟੇ ਕੁੜਤੇ ਪਹਿਨੇ ਦੇਖਿਆ ਗਿਆ ਸੀ। ਸਾਡੇ ਕੋਲ ਇਸ ਬਾਰੇ ਕਾਫੀ ਜਾਣਕਾਰੀ ਹੈ ਜਿਸ ਲਈ ਫਾਲੋ ਅਪ ਦੀ ਲੋੜ ਹੈ। ਇਸ ਲਈ ਅਸੀਂ ਇਸ ਨੂੰ ਲੈਵਲ ਵੈਨ ਦੀ ਖੋਜ ਮੰਨ ਰਹੇ ਹਾਂ। ਇਸ ਕਰਕੇ ਉਹ ਤਲਾਸ਼ ਦਾ ਘੇਰਾ ਵੱਡਾ ਕਰਨ ਅਤੇ ਵਧੇਰੇ ਸਾਧਨ ਵਰਤ ਸਕਦੇ ਹਨ। ਬੈਗਿਲਡਨ ਨੇ ਕਿਹਾ ਕਿ ਗ੍ਰੇ ਦੇ ਲਾਪਤਾ ਹੋਣ ਦੇ ਸੰਬੰਧ ਵਿਚ ਬਹੁਤ ਸਾਰੇ ਵੀਡੀਓ ਰਿਕਾਰਡਿੰਗਾਂ ਵੀ ਸਬੂਤ ਵਜੋਂ ਮਿਲੀਆਂ ਹਨ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਟੋਰਾਂਟੋ ਪੁਲਿਸ ਕਥਿਤ ਤੌਰ ਤੇ ਪੁਲਿਸ ਅਧਿਕਾਰੀ ਹੋਣ ਦਾ ਬਹਾਨਾ ਬਣਾ ਕੇ ਇਕ ਬਜ਼ੁਰਗ ਜੋੜੇ ਨੂੰ ਹਜ਼ਾਰਾਂ ਡਾਲਰਾਂ ਦੀ ਠੱਗੀ ਮਾਰਨ ਵਾਲੇ ਠੱਗਾਂ ਦੀ ਭਾਲ ਕਰ ਰਹੀ ਹੈ। ਪੁਲਿਸ ਦੇ ਅਨੁਸਾਰ ਜੋੜੇ ਨੂੰ 20 ਜਨਵਰੀ ਦੀ ਸ਼ਾਮ ਨੂੰ ਪੁਲਿਸ ਅਧਿਕਾਰੀ ਬਣ ਕੇ ਕਿਸੇ ਵਿਅਕਤੀ ਨੇ ਫੋਨ ਕੀਤਾ ਸੀ। ਇਨ੍ਹਾਂ ਕਥਿਤ ਨਕਲੀ ਪੁਲਿਸ ਅਧਿਕਾਰੀਆਂ ਨੇ ਜੋੜੇ ਨੂੰ ਦੱਸਿਆ ਕਿ ਉਨ੍ਹਾਂ ਦੇ ਕ੍ਰੈਡਿਟ ਕਾਰਡਾਂ ਦੀ ਧੋਖੇ ਨਾਲ ਵਰਤੋਂ ਕੀਤੀ ਗਈ ਸੀ ਅਤੇ ਹੁਣ ਉਨ੍ਹਾਂ ਨੂੰ ਇਹ ਰਕਮ ਵਾਪਸ ਕਰਨੀ ਪਵੇਗੀ। ਪੁਲਿਸ ਨੇ ਬੁੱਧਵਾਰ ਨੂੰ ਇਕ ਨਿਊਜ਼ ਰਿਲੀਜ਼ ਵਿਚ ਦੋਸ਼ ਲਗਾਇਆ ਕਿ ਠੱਗਾਂ ਨੇ ਅੱਗੇ ਸਲਾਹ ਦਿੱਤੀ ਹੈ ਕਿ ਕ੍ਰੈਡਿਟ ਕਾਰਡ ਲਈ ਪਿੰਨ ਤੁਰੰਤ ਇਕ ਕੋਰੀਅਰ ਜ਼ਰੀਏ ਭੇਜਿਆ ਜਾਵੇਗਾ। ਪੁਲਿਸ ਨੇ ਦੱਸਿਆ ਕਿ ਜਦੋਂ ਇਹ ਠੱਗ ਕੋਰੀਅਰ ਕੰਪਨੀ ਦੇ ਨੁਮਾਇੰਦੇ ਬਣ ਕੇ ਬਜ਼ੁਰਗ ਜੋੜੇ ਦੇ ਘਰ ਪਹੁੰਚੇ ਤਾਂ ਬਜ਼ੁਰਗਾਂ ਨੇ ਆਪਣੇ ਕਾਰਡ ਉਨ੍ਹਾਂ ਨੂੰ ਸੌਂਪ ਦਿੱਤੇ ਅਤੇ ਬਾਅਦ ਵਿਚ ਇਨ੍ਹਾਂ ਕਾਰਡਾਂ ਦੀ ਵਰਤੋਂ ਕਰਕੇ ਲਗਭਗ 13,000 ਡਾਲਰ ਕਢਵਾ ਲਏ ਗਏ। ਜਾਂਚਕਰਤਾਵਾਂ ਨੇ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਉਨ੍ਹਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਜਨਤਾ ਦੀ ਮਦਦ ਮੰਗੀ ਹੈ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਟੋਰਾਂਟੋ ਪੁਲਿਸ ਨੇ ਪਿਛਲੇ ਮਹੀਨੇ ਯੂਨੀਅਨ ਸਟੇਸ਼ਨ ਤੇ ਚਾਕੂ ਮਾਰਨ ਦੇ ਮਾਮਲੇ ਵਿਚ ਲੋੜੀਂਦੇ ਇਕ ਸ਼ੱਕੀ ਬੰਦੇ ਦੀ ਫੋਟੋ ਵੀ ਜਾਰੀ ਕੀਤੀ ਹੈ। ਪੁਲਿਸ ਮੁਤਾਬਕ 9 ਮਾਰਚ ਦੀ ਦੁਪਹਿਰ ਨੂੰ ਇਕ ਵਿਅਕਤੀ ਸਟੇਸ਼ਨ ਤੇ ਟ੍ਰੇਨ ਤੇ ਪਲੇਟਫਾਰਮ ਤੇ ਪੈਦਲ ਜਾ ਰਿਹਾ ਸੀ ਜਦੋਂ ਉਸਦਾ ਅਚਾਨਕ ਕਿਸੇ ਹੋਰ ਵਿਅਕਤੀ ਨਾਲ ਸੰਪਰਕ ਹੋ ਗਿਆ। ਪੁਲਿਸ ਨੇ ਕਿਹਾ ਕਿ ਦੂਜੇ ਵਿਅਕਤੀ ਨੇ ਕਥਿਤ ਤੌਰ ਤੇ ਉਸ ਵਿਅਕਤੀ ਦਾ ਪਿੱਛਾ ਕੀਤਾ ਜਿਸ ਦੌਰਾਨ ਦੋਹਾਂ ਵਿਚਕਾਰ ਤਕਰਾਰ ਹੋ ਗਿਆ ਅਤੇ ਇਕ ਬੰਦੇ ਨੂੰ ਚਾਕੂ ਮਾਰ ਦਿੱਤਾ ਗਿਆ। ਪੀੜਤ ਨੂੰ ਗੈਰ ਜਾਨਲੇਵਾ ਸੱਟਾਂ ਨਾਲ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਕਿਹਾ ਕਿ ਸ਼ੱਕੀ ਬੰਦਾ ਉਥੋਂ ਪੈਦਲ ਹੀ ਭੱਜ ਗਿਆ ਸੀ ਅਤੇ ਆਖਰੀ ਵਾਰ ਬੇ ਸਟਰੀਟ ਤੇ ਲੇਕ ਸ਼ੋਰ ਬੁਲੇਵਾਰਡ ਵੱਲ ਜਾਂਦਾ ਦੇਖਿਆ ਗਿਆ। ਪੁਲਿਸ ਨੇ ਉਸੇ ਹੀ ਦਿਨ ਬਾਅਦ ਵਿਚ ਸ਼ੱਕੀ ਬੰਦੇ ਦੀਆਂ ਫੋਟੋਆਂ ਵੀ ਜਾਰੀ ਕੀਤੀਆਂ। ਪੁਲਿਸ ਨੇ ਸ਼ੱਕੀ ਵਿਅਕਤੀ ਦੀ ਉਮਰ 30 ਸਾਲ ਦੱਸੀ ਅਤੇ ਉਸਨੇ ਕਾਲੀ ਸਰਦੀ ਦੇ ਮੌਸਮ ਵਾਲੀ ਵੈਸਟ, ਕਾਲੇ ਹੁੱਡ ਵਾਲੇ ਸਵੈਟਰ, ਕਾਲੀ ਪੈਂਟ ਅਤੇ ਟੈਨ ਬੂਟ ਪਹਿਨੇ ਹੋਏ ਹਨ। ਬੁੱਧਵਾਰ ਨੂੰ ਇਕ ਅਪਡੇਟ ਵਿਚ ਪੁਲਿਸ ਨੇ ਕਿਹਾ ਕਿ ਘਟਨਾ ਤੋਂ ਪਹਿਲਾਂ ਸ਼ੱਕੀ ਨੂੰ ਐਲਡਰ ਸ਼ੋਟ ਜੀਓ ਵਿਖੇ ਇਕ ਰੇਲ ਗੱਡੀ ਤੇ ਚੜ੍ਹਦਿਆਂ ਦੇਖਿਆ ਗਿਆ ਸੀ। ਉਹ ਸ਼ੱਕੀ ਵਿਅਕਤੀ ਦੀ ਪਛਾਣ ਅਤੇ ਠਿਕਾਣੇ ਬਾਰੇ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ 416-808-5200 ਜਾਂ 416-808-5200 ਜਾਂ ਕ੍ਰਾਈਮ ਸਟਾਪਰਸ ਨਾਲ ਪਹਿਚਾਣ ਗੁਪਤ ਰੱਖ ਕੇ ਸੰਪਰਕ ਕਰਨ ਲਈ ਅਪੀਲ ਜਾਰੀ ਕੀਤੀ ਗਈ ਹੈ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਟੋਰਾਂਟੋ ਪੁਲਿਸ ਇਕ ਸਾਲ ਤੋਂ ਵੱਧ ਸਮਾਂ ਪਹਿਲਾਂ ਸ਼ਹਿਰ ਦੇ ਪੱਛਮੀ ਸਿਰੇ ਵਿਚ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ੀ ਵਿਅਕਤੀ ਦੀ ਭਾਲ ਕਰ ਰਹੀ ਹੈ। ਇਹ ਕਥਿਤ ਘਟਨਾ 5 ਨਵੰਬਰ 2022 ਨੂੰ ਡਫਰੀਨ ਸਟਰੀਟ ਦੇ ਪੂਰਬ ਵੱਲ ਲਿਸਗਰ ਸਟਰੀਟ ਅਤੇ ਕਵੀਨ ਸਟਰੀਟ ਵੈਸਟ ਦੇ ਨੇੜੇ ਇਕ ਰਿਹਾਇਸ਼ ਤੇ ਵਾਪਰੀ ਸੀ। ਪੁਲਿਸ ਨੇ ਦੱਸਿਆ ਕਿ ਪੀੜਤਾ ਦੇ ਜਾਣਕਾਰ ਇਕ ਵਿਅਕਤੀ ਨੇ ਇਕ ਰਾਤ ਪਹਿਲਾਂ ਕਈ ਵਿਅਕਤੀਆਂ ਨੂੰ ਉਸ ਘਰ ਵਿਚ ਬੁਲਾਇਆ ਸੀ। ਕੁਝ ਘੰਟਿਆਂ ਬਾਅਦ ਪੀੜਤਾ ਦਾ ਕਥਿਤ ਤੌਰ ਤੇ ਉਨ੍ਹਾਂ ਵਿਅਕਤੀਆਂ ਵਿਚੋਂ ਇਕ ਬੰਦੇ ਨੇ ਜਿਨਸੀ ਸ਼ੋਸ਼ਣ ਕੀਤਾ। ਪੁਲਿਸ ਨੇ ਕਿਹਾ ਕਿ ਥੋੜੀ ਦੇਰ ਬਾਅਦ ਉਹ ਬੰਦਾ ਉਥੋਂ ਫਰਾਰ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਸ਼ੱਕੀ ਬੰਦੇ ਨੂੰ ਸਿਰਫ ਡੇਵ ਵਜੋਂ ਹੀ ਜਾਣਿਆ ਜਾਂਦਾ ਹੈ। ਬੁੱਧਵਾਰ ਨੂੰ ਕਥਿਤ ਘਟਨਾ ਦੇ 1 ਸਾਲ ਅਤੇ 5 ਮਹੀਨੇ ਬਾਅਦ ਪੁਲਿਸ ਨੇ ਸ਼ੱਕੀ ਦੀ ਪਛਾਣ 26 ਸਾਲਾ ਕੋਲਿਨ ਪਾਈਕ ਫੋਰਨੀਅਰ ਵਜੋਂ ਕੀਤੀ ਹੈ। ਪੁਲਿਸ ਨੇ ਕਿਹਾ ਕਿ ਉਹ ਜਿਨਸੀ ਸ਼ੋਸ਼ਣ ਲਈ ਲੋੜੀਂਦਾ ਹੈ। ਪੁਲਿਸ ਨੇ ਪਾਈਕ ਫੋਰਨੀਅਰ ਦਾ ਹੁਲੀਆ, 6 ਫੁੱਟ ਪਤਲਾ ਸਰੀਰ ਅਤੇ ਉਸਦੇ ਵਾਲ ਪੂਰੇ ਦੱਸੇ ਹਨ। ਉਸ ਨੂੰ ਆਖਰੀ ਵਾਰ ਪਲੇਡ ਜੈਕਟ ਪਹਿਨੇ ਹੋਏ ਦੇਖਿਆ ਗਿਆ ਸੀ। ਪੁਲਿਸ ਕਿਸੇ ਵੀ ਵਿਅਕਤੀ ਨੂੰ ਉਸਦੇ ਠਿਕਾਣੇ ਬਾਰੇ ਜਾਣਕਾਰੀ ਦੇਣ ਲਈ 416-808-1400 ਜਾਂ 416-808-1400 ਤੇ ਬੇਨਾਮੀ ਤੌਰ ਤੇ ਸੰਪਰਕ ਕਰਨ ਲਈ ਕਹਿ ਰਹੀ ਹੈ।
ਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ।
ਆਉਂਦੇ ਵੀਕਐਂਡ ਦੌਰਾਨ ਭਾਵੇਂ ਇਕ ਸ਼ਕਤੀਸ਼ਾਲੀ ਬਸੰਤ ਰੁੱਤ ਤੂਫਾਨ ਦੀ ਮਾਰ ਤੋਂ ਟੋਰਾਂਟੋ ਅਜੇ ਦੂਰ ਲੱਗਦਾ ਹੈ, ਪਰ ਸ਼ਹਿਰ ਦੇ ਪੱਛਮ ਵਿਚ ਭਾਰੀ ਬਾਰਿਸ਼ ਹੋਣ ਦੀ ਪਹਿਲਾਂ ਹੀ ਭਵਿੱਖਬਾਣੀ ਕੀਤੀ ਜਾ ਰਹੀ ਹੈ। एनवायरमेंट कैनेडा ने हैमिल्टन विच 25 तो 45 मिलीमीटर मीह दी संभावना दे नाल भारी बारिश लई एक विशेष मौसम चेतावनी जारी कीती है। तूफानी हालात बुधवार रात भर तो शुरू होके शनिवार सवेर तक जारी रहने की उम्मीद है। वीरवार शाम नू शहर नू सब तो भारी बारिश का सामना करना पै सकता है ते कुछ खेतरा विच गरज नाल तूफान की मार पवेगी। तेज बारिश अते हवा दे तेज झक्खर दी रफ्तार शुक्रवार रात 80 किलोमीटर प्रति घंटा होने की भी भविष्यवाणी की गई है। मौसम एजेंसी ने यह भी दस्या कि शुक्रवार रात नू बारिश दे नाल बर्फ भी पै सकती है। ते चोणवीआं खबरां एक बार फिर तो पुलिस ने डिमेंशिया पीड़ित लापता बुजुर्ग की भाल का घेरा स्कारबोरो तक वधाया। पुलिस वालों टोरंटो के बुजुर्ग जोड़े नाल धोखाधड़ी करने लई कथित तौर ते पुलिस अधिकारी का भेस धारण करने वाले दो शक्की व्यक्तियों की कीती जा रही है भाल। पुलिस ने यूनियन स्टेशन ते शुरा मारन वाले शक्की बंदे की फोटो कीती जारी। साल 2022 विच टोरंटो के एक घर विच कथित तौर ते जिनसी शोषण करने लई बंदे की पुलिस नू भाल। हैमिल्टन विच अगले दो दिनां विच भारी मीह पैण दी संभावना लई मौसम बारे जारी कीता गया विशेष बयान। इस दे नाल ही खबरां दा ए बुलेटिन समाप्त हुंदा है। मैनू दिओ इजाजत, धन्नवाद।
अपने वखरे ते सुथरे लवाजमात दे नाल बनाओ अवतार दा हर पकवान खास। एहो नहीं जी, रियल कैनेडियन सुपर स्टोर विच कम कीमत ते पाओ सभी कुछ, ते फिर देर किस गल दी, आज जी जाओ रियल कैनेडियन सुपर स्टोर।
ओ अज ता कमाल ही होगी, घर वाली कहंदी किचन च रोटी उदों ही बनू जदों नवे अप्लायंसेस आउणगे। मैं गया लाइनिक गल, उस वेले गड्डी चक्की ते ब्रैम्पटन टीवी एंड अप्लायंसेस दे मूरे ले जा खड़ी करती।
जी हां, एन्ना ही सौख है अपनी किचन नु एक नवा रूप देना। ब्रैम्पटन टीवी एंड अप्लायंसेस ते सारे हाउसहोल्ड अप्लायंसेस मिलणगे, हर ब्रांड बहुत ही वधिया प्राइस ते। फ्रिज, स्टोव, डिशवॉशर, लॉन्ड्री सेट, जो मर्जी ले जाओ। 801 बोवे ड्राइव नियर चकूजी, 905-450-2888।
अगर तुसी मल्टी स्टोरिंग बिल्डिंग खरीदन दे चाहवान हो तो फिर हुने कांटेक्ट करो मयंक जी नु, जो कि तुहानू 10% डाउन पेमेंट ते फाइनेंशियल सपोर्ट कर सकदे ने। ते इस तो इलावा प्रॉपर्टी CMSE अप्रूव्ड होवेगी ते इस दे नाल नाल ही प्रॉपर्टी दी एमोर्टाइजेशन 40 सालां तक भी संभव है। फिर देर ना करो ते जल्द ही कांटेक्ट करो मयंक जी नु, 647-702-2023 या फिर 647-472-4141 ते।
Good morning everyone, you're listening to WTOR 770 AM, your trusted source for news and information. Here comes your host Ramanjeet Sidhu with the current affairs.
द करंट अफेयर्स दे विच थोड़ा बहुत बहुत स्वागत है। मैं रमनजीत सिंह सिद्धू, अज दिन बुधवार वेंसडे 11 अप्रैल 2024 ते सवेर दे 7:12 दा समा। शाम सुंदर दीप्ती पंजाबी दे विच आर्टिकल लिखदे ने, ए डॉक्टरी पेशे दे नाल संबंधित ने पर जिंदगी दे नाल बड़ा गहराई नाल जुड़े हुए ने। सिर्फ ते सिर्फ पेशेवार डॉक्टरी तक सीमित नहीं है के इलाज करो और इलाज दे पैसे वसूल कर लो। उन्हां दी इक मिनी कहानी है ते कविता वर्गी कहानी है। मैं जदो रशियन लिटरेचर पढ़दा रहा तां लेव टॉलस्टॉय या लियो टॉलस्टॉय दियां पोएट्री इन प्रोज पढ़न दा मौका मिलदा सी के इस तरह दी पोएट्री जिहड़ी प्रोज विच लिखी होवे। ते चलो ए भी इक चंगी गल हुंदी सी के पोएट्री इन प्रोज देख लैनी चाहीदी है कि किहो जी हुंदी है, किवें हुंदी है ते इहदे विच किहो जे होर बिरतांत देखण सुणन पढ़न नूं मिलदे ने। हुण इहनां दी मेनी कहानी है इक अपने आप से परे। वह हर रोज की तरह उठा, बिस्तर छोड़ तैयार होते हुए एक प्रश्न, प्रतिदिन का प्रश्न जिसका फिर धीरे धीरे समाधान हो जाता है। तैयारी के आखिरी कदम बाल सवारने को शीशे के आगे आ खड़ा हुआ। आईने में अपना अक्स देख मुस्कुरा कर बोला, बता फिर आज तू ही बता आज का कोई कार्य ऐसा काम कि लगे दिन सार्थक रहा। उधर से आवाज आई, अच्छा पहले ये बता कल क्या किया था, वैसा ही आज कुछ कर ले। कल वह बुड़बुड़ाया और सोच में पड़ गया और फिर बोला, यूं तो कोई काम किए सभी तो याद नहीं। भाई तो याद करके बता एक ऐसा काम जिसे करने में तुम्हें खुशी महसूस हुई है और मन को संतुष्टि मिली। उधर से आवाज आई, हां याद आया, गली में घूमते एक कुत्ते को रोटी डाली थी या खिलाई थी, समझता है ना, खिलाई थी। फिर रुक कर देखा भी था कुछ पल के लिए, कुत्ते ने रोटी खा क्या किया था, कुत्ते ने रोटी खा क्या किया था। ते फिर अग्गे हो जवाब दिंदा है, रोटी खा एक तरफ होकर बैठ गया और क्या करता, तुमने सिर्फ देखा पर गौर से नहीं देखा, उसने अपनी पूंछ हिलाई होगी। उधर से जरा रुक कर फिर आवाज आई, ये उसका तुझे शुक्रिया करने का ढंग था, समझे कुछ, आज भी ऐसा ही करूं क्या, तेरा ये मतलब है। वह भी कर सकते हो भूखे को रोटी या ऐसा कुछ और भी। फिर रुक कर उसकी तरफ देखकर वह बोला, अच्छा ये बता तूने कभी फूल पत्तों को हंसते देखा है। सच बताऊं भाई, फूल तो कभी कभी लगता है जैसे मुस्कुरा रही है, पर पत्तों के हंसने के बारे में मालूम नहीं मुझे। अरे सोच, पत्ते हंसेंगे तो हंसते हुए फूल पैदा होंगे, अरे सोच पत्ते हंसेंगे तो हंसते हुए फूल पैदा होंगे। फिर वह उत्सुकता से बोला आज फिर यूं कर, किसी मुरझा रहे पौधे को पानी दे, मेरी बात समझी ना, मुरझा रहे पौधे को। उधर से ठोस आवाज में एक संदेश था, उसके मुंह से हल्का सा शुक्रिया निकला और वह अपने काम को निकल गया। यह एक छोटी जही मिनी कहानी है जो मेनू पढ़न नू मिली। अगे असी कल ईद बारे भी गल कीती, ते अक्सर यही हुंदा के मुस्लिम भाईचारे दे किसे व्यक्ति नू प्रोग्राम दे विच शामिल कीता जावे तां जो ईद बारे ओ जानकारी दवे। मैं कल बहुती जानकारी सांझी नहीं कर सकिया, पर अज एक पंजाबी दे लेखक ने ईद बारे कुछ लिखिया, ईद उल फितर नू। ईद उल फितर दा त्योहार इस्लाम धर्म दा सब तो वड्डा त्योहार है, जिस दी शुरुआत पैगंबर मुहम्मद साहब ने 624 ईस्वी विच पहली बार मना के कीती सी। मन्या जा रहा है जंगे बदर दी लड़ाई जित तो बाद पैगंबर मुहम्मद साहब जी ने अपने रिश्तेदारां अते दोस्तां नाल ईद मनाई सी। ਇਹ ਘਟਨਾ ਪੈਗੰਬਰ ਮੁਹੰਮਦ ਸਾਹਿਬ ਦੇ ਜੀਵਨ ਵਿਚ ਇਕ ਮੋੜ ਸੀ ਜਦੋਂ ਉਨ੍ਹਾਂ ਨੇ ਮੱਕਾ ਵਿਚ ਕੁਰੈਸ਼ ਉਤੇ ਆਪਣੀ ਜਿੱਤ ਦਾ ਜਸ਼ਨ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਆਪਣੇ ਸੰਘਰਸ਼ਾਂ ਦੇ ਅੰਤ ਨੂੰ ਦਰਸਾਉਂਦਿਆਂ ਹੋਇਆਂ ਮਨਾਇਆ। ਇਸ ਮੌਕੇ ਦੀ ਯਾਦ ਵਿਚ ਮੁਹੰਮਦ ਸਾਹਿਬ ਨੇ ਰਮਜ਼ਾਨ ਦੇ ਦੌਰਾਨ ਇਕ ਮਹੀਨੇ ਦੇ ਵਰਤ ਪ੍ਰਾਰਥਨਾ ਇਬਾਦਤ ਦੀ ਪਰੰਪਰਾ ਸ਼ੁਰੂ ਕੀਤੀ ਜੋ ਮੱਕਾ ਤੋਂ ਮਦੀਨਾ ਜਾਣ ਵੇਲੇ ਦੇ ਉਨ੍ਹਾਂ ਦੇ ਸੰਘਰਸ਼ ਨੂੰ ਦਰਸਾਉਂਦੀ ਹੈ। ਪਵਿੱਤਰ ਮਹੀਨੇ ਦੀ ਸਾਰ ਲੈਣ ਲਈ ਈਦ ਉਲ ਫਿਤਰ ਦਾ ਤਿਉਹਾਰ ਮਨਾਇਆ ਗਿਆ। ਈਦ ਦਾ ਸ਼ਾਬਦਿਕ ਅਰਥ ਤਿਉਹਾਰ ਜਾਂ ਜਸ਼ਨ ਹੈ। ਈਦ ਇਸਲਾਮ ਵਿਚ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ। ਈਦ ਦੋ ਤਰ੍ਹਾਂ ਦੀ ਹੁੰਦੀ ਹੈ, ਈਦ ਉਲ ਫਿਤਰ, ਈਦ ਉਲ ਅਧਾ। ਈਦ ਉਲ ਫਿਤਰ ਅਤੇ ਈਦ ਉਲ ਅਧਾ ਵਿਚਕਾਰ ਲੋਕ ਉਲਝਣ ਵਿਚ ਪੈ ਜਾਂਦੇ ਹਨ। ਇਹ ਦੋਵੇਂ ਈਦ ਨਾ ਵੱਖਰੇ ਤੌਰ ਤੇ ਮਨਾਈਆਂ ਜਾਂਦੀਆਂ ਹਨ, ਸਗੋਂ ਇਨ੍ਹਾਂ ਨੂੰ ਮਨਾਉਣ ਦੇ ਵੱਖ ਵੱਖ ਅਰਥ ਅਤੇ ਕਾਰਨ ਵੀ ਹਨ। ਦੋਵਾਂ ਤਿਉਹਾਰਾਂ ਦੇ ਪਿੱਛੇ ਵੱਖ ਵੱਖ ਕਹਾਣੀਆਂ ਅਤੇ ਇਤਿਹਾਸ ਦੇ ਹਿੱਸੇ ਹਨ। ਈਦ ਉਲ ਫਿਤਰ ਨੂੰ ਛੋਟੀ ਜਾਂ ਛੋਟੀ ਈਦ ਜਾਂ ਮਿੱਠੀ ਈਦ ਵੀ ਕਿਹਾ ਜਾਂਦਾ, ਜਦੋਂ ਕਿ ਈਦ ਉਲ ਅਧਾ ਨੂੰ ਕੁਰਬਾਨੀ ਈਦ, ਬਕਰਾ ਈਦ ਜਾਂ ਈਦ ਅਲ ਕਬੀਰ ਕਿਹਾ ਜਾਂਦਾ ਹੈ। ਈਦ ਉਲ ਫਿਤਰ ਰਮਜ਼ਾਨ ਦੇ ਮਹੀਨੇ ਦੇ ਅੰਤ ਵਿਚ ਮਨਾਇਆ ਜਾਂਦਾ ਹੈ, ਜੋ ਸਖ਼ਤ ਵਰਤ ਰੱਖਣ ਅਤੇ ਅਧਿਆਤਮ ਵਿਕਾਸ ਦਾ ਮਹੀਨਾ ਹੁੰਦਾ ਹੈ। ਰਮਜ਼ਾਨ ਹਿਜਰੀ ਕੈਲੰਡਰ ਦਾ 9ਵਾਂ ਮਹੀਨਾ, ਇਸਲਾਮੀ ਕੈਲੰਡਰ ਦਾ 10ਵਾਂ ਮਹੀਨਾ ਸ਼ਵਾਲ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਈਦ ਉਲ ਫਿਤਰ ਈਦ ਉਲ ਅਧਾ ਤੋਂ ਪਹਿਲਾਂ ਆਉਂਦੀ ਹੈ। ਛੋਟੀ ਈਦ ਸ਼ਵਾਲ ਦੇ ਪਹਿਲੇ ਦਿਨ ਮਨਾਈ ਜਾਂਦੀ ਹੈ। ਮੁਸਲਮਾਨਾਂ ਲਈ ਇਹ ਬਹੁਤ ਸੁੰਦਰ ਚੰਦਰਮਾ ਹੈ। ਈਦ ਦਾ ਚੰਦ ਨਜ਼ਰ ਆਉਣ ਤੋਂ ਬਾਅਦ ਦੂਜੇ ਦਿਨ ਲੋਕ ਸਵੇਰੇ ਇਸ਼ਨਾਨ ਕਰਦੇ ਹਨ, ਨਵੇਂ ਕੱਪੜੇ ਪਹਿਨਦੇ ਹਨ, ਮਸਜਿਦਾਂ ਅਤੇ ਈਦਗਾਹਾਂ ਤੇ ਜਾ ਕੇ ਨਮਾਜ਼ ਅਦਾ ਕਰਦੇ ਹਨ। ਸਾਰੇ ਮੁਸਲਮਾਨ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਅੱਲਾ ਰੱਬ ਦਾ ਧੰਨਵਾਦ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਜ਼ਿੰਦਗੀ ਅਤੇ ਵਰਤ ਰੱਖਣ ਦੀ ਤਾਕਤ ਦਿੱਤੀ ਗਈ। ਬਾਅਦ ਵਿਚ ਉਹ ਇਕ ਦੂਜੇ ਦੇ ਗਲੇ ਮਿਲ ਕੇ ਈਦ ਮੁਬਾਰਕ ਦਿੰਦੇ ਹਨ। ਈਦ ਧਾਰਮਿਕ ਖੁਸ਼ੀ ਦਾ ਇਕ ਤਿਉਹਾਰ ਹੈ, ਜਿਸ ਨੂੰ ਈਦ ਉਲ ਫਿਤਰ ਕਿਹਾ ਜਾਂਦਾ ਹੈ। ਉਸ ਦਿਨ ਸ਼ਵਾਲ ਅਲ ਮੁਕਰਮ ਨੂੰ ਮਨਾਇਆ ਜਾਂਦਾ ਹੈ। ਈਦ ਮੁਸਲਮਾਨਾਂ ਦਾ ਤਿਉਹਾਰ ਅਸਲ ਵਿਚ ਭਾਈਚਾਰਕ ਸਾਂਝ ਨੂੰ ਵਧਾਉਣ ਵਾਲਾ ਤਿਉਹਾਰ ਹੈ। ਸਾਰੇ ਇਸ ਤਿਉਹਾਰ ਨੂੰ ਰਲ ਮਿਲ ਕੇ ਮਨਾਉਂਦੇ ਹਨ ਅਤੇ ਸੰਸਾਰ ਵਿਚ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਲਈ ਕਾਮਨਾ ਕਰਦੇ ਹਨ। ਹਰ ਸਾਲ ਸਮੁੱਚੇ ਸੰਸਾਰ ਵਿਚ ਈਦ ਦਾ ਤਿਉਹਾਰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਲੋਕ ਇਸ ਤਿਉਹਾਰ ਮੌਕੇ ਵੱਖ ਵੱਖ ਤਰ੍ਹਾਂ ਦੇ ਪਕਵਾਨ, ਖਾਸ ਕਰਕੇ ਮਿੱਠੇ ਪਕਵਾਨ ਬਣਾਉਂਦੇ ਹਨ ਅਤੇ ਇਕ ਦੂਜੇ ਨੂੰ ਤੋਹਫੇ ਦਿੰਦੇ ਹਨ। ਈਦ ਉਲ ਫਿਤਰ ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਅੰਤ ਅਤੇ ਸ਼ਵਾਲ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ। ਇੱਥੇ ਦੱਸਣਯੋਗ ਹੈ ਕਿ ਈਦ ਉਲ ਫਿਤਰ ਦਾ ਤਿਉਹਾਰ ਇਸਲਾਮੀ ਕੈਲੰਡਰ ਦੇ 10ਵੇਂ ਮਹੀਨੇ ਸ਼ਵਾਲ ਦੀ ਪਹਿਲੀ ਤਰੀਕ ਨੂੰ ਮਨਾਇਆ ਜਾਂਦਾ ਹੈ। ਈਦ ਨੂੰ ਵਰਤ ਤੋੜਨ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ, ਜੋ ਰਮਜ਼ਾਨ ਦੇ ਅੰਤ ਨੂੰ ਦਰਸਾਉਂਦਾ ਹੈ। ਸੱਚਮੁੱਚ ਈਦ ਦਾ ਤਿਉਹਾਰ ਆਪਸੀ ਸਮਾਜਿਕ ਭਾਈਚਾਰਕ ਸਾਂਝ ਅਤੇ ਏਕਤਾ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦਿੰਦਾ ਹੈ। ਇਹ ਤਿਉਹਾਰ ਇਕ ਦੂਜੇ ਪ੍ਰਤੀ ਪਿਆਰ ਅਤੇ ਸਤਿਕਾਰ ਵਧਾਉਣ ਦਾ ਤਿਉਹਾਰ ਹੈ। ਕੁਝ ਸ਼ਰਾਰਤੀ ਲੋਕ ਆਪਣੇ ਨਿੱਜੀ ਮੁਫਾਦਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਮਾਜ ਵਿਚ ਵੰਡੀਆਂ ਪਾਉਣ ਲਈ ਤਤਪਰ ਨੇ, ਸੋ ਅਜਿਹੇ ਲੋਕਾਂ ਤੋਂ ਦੇਸ਼ ਦੇ ਹਰੇਕ ਨਾਗਰਿਕ ਨੂੰ ਸੁਚੇਤ ਰਹਿਣਾ ਚਾਹੀਦਾ ਹੈ, ਤਾਂ ਜੋ ਸਮਾਜ ਵਿਚ ਆਪਸੀ ਪਿਆਰ, ਸਤਿਕਾਰ ਅਤੇ ਵਿਸ਼ਵਾਸ ਭਾਵਨਾ ਹਮੇਸ਼ਾ ਹਮੇਸ਼ਾ ਕਾਇਮ ਰਹੇ। ਸੁਖਦੇਵ ਸਲੇਮਪੁਰੀ। ਮੈਂ ਪੰਜਾਬੀ ਦੇ ਵਿਚ ਇੰਨਾ ਸੋਹਣਾ ਈਦ ਦਾ ਸੰਦੇਸ਼ ਨਹੀਂ ਸੀ ਪੜਿਆ ਤੇ ਮੈਨੂੰ ਲੱਗਦਾ ਸੀ ਕਿ ਪੰਜਾਬੀ ਲੋਕ ਜਦੋਂ ਸਰਬ ਸਾਂਝੀਵਾਲਤਾ ਦੀ ਗੱਲ ਕਰਦੇ ਨੇ, ਉਨ੍ਹਾਂ ਨੂੰ ਆਖਰ ਕਿਵੇਂ ਆਪਸ ਦੇ ਵਿਚ ਜੋੜਿਆ ਜਾਵੇ, ਕਿਵੇਂ ਦੱਸਿਆ ਜਾਵੇ ਕਿ ਈਦ, ਵਿਸਾਖੀ, ਸਰਬ ਸਾਂਝੀਵਾਲਤਾ, ਏਕ ਪਿਤਾ ਏਕਸ ਕੇ ਹਮ ਬਾਰਿਕ। ਯਾਰ, ਲੜਾਈਆਂ ਕਰਨ ਵਾਲਿਆਂ ਨੂੰ, ਨਫ਼ਰਤਾਂ ਵੰਡਣ ਵਾਲਿਆਂ ਨੂੰ ਕਿਤੇ ਪਿੱਛੇ ਛੱਡ ਦੋ, ਬਹੁਤ ਚੰਗਾ ਹੋਏਗਾ। ਈਦ ਤੇ ਗੁਰਪੁਰਬ ਤੇ ਰਾਮਨੌਮੀ ਤੇ ਮੈਨੂੰ ਅੱਜ ਕੱਲ ਕਿਸੇ ਨੇ ਦੱਸਿਆ ਕਿ ਸ਼ਾਇਦ ਨਵਰਾਤਰੇ ਚੱਲਦੇ ਨੇ। ਧਾਰਮਿਕ ਦਿਨਾਂ ਦਾ ਮੈਨੂੰ ਕੋਈ ਜ਼ਿਆਦਾ ਇਲਮ ਨਹੀਂ ਹੈ, ਪਰ ਜੇ ਮੈਂ ਨਵਰਾਤਰਾ ਕਹਿ ਦਵਾਂ, ਜਾਂ ਮੈਂ ਈਦ ਮਨਾ ਲਵਾਂ, ਜਾਂ ਮੈਂ ਅੱਜ ਗੁਰਪੁਰਬ ਰੱਖ ਲਵਾਂ, ਜਾਂ ਮੈਂ ਅੱਜ ਵਿਸਾਖੀ ਮਨਾ ਲਵਾਂ, ਜਾਂ ਮੈਂ ਅੱਜ ਕੋਈ ਹੋਰ ਤਿਥ ਤਿਉਹਾਰ ਮਨਾ ਲਵਾਂ, ਤੇ ਕੀ ਇਹ ਬੇਅਦਬੀ ਹੈ? ਜੇ ਆਪਸ ਵਿਚ ਮਿਲ ਵੰਡ ਕੇ ਖਾਣਾ, ਆਪਸ ਵਿਚ ਜੱਫੀਆਂ ਪਾਉਣਾ, ਆਪਸ ਵਿਚ ਪਿਆਰ ਮੁਹੱਬਤ ਰੱਖਣਾ, ਇਕ ਦੂਜੇ ਦੇ ਦਰਦ ਨੂੰ ਮਹਿਸੂਸ ਕਰਨਾ, ਚਲਤੇ ਹੈ ਖੰਜ਼ਰ ਕਿਸੀ ਪਰ ਤੜਪਤੇ ਹੈ ਹਮ ਅਮੀਰ, ਸਾਨੂੰ ਤੜਫਣਾ ਚਾਹੀਦਾ ਹੈ। ਕਿਸੇ ਹੋਰ ਦੇ ਖੰਜਰ ਵਜਿਆ ਸਾਨੂੰ ਤੜਫਣਾ ਚਾਹੀਦਾ ਹੈ। ਬਸ ਇਹੀ ਖਬਰਾਂ ਦੀ ਦੁਨੀਆਂ ਦੇ ਵਿਚ ਕਿਤੇ ਮੌਕਾ ਲੱਗਿਆ ਤਾਂ ਗੱਲ ਕਰਾਂਗਾ। ਨਵੀਦ ਭਾਈ ਨੇ ਸਵੀਡਨ ਤੋਂ ਗੁੱਡ ਮਾਰਨਿੰਗ ਭੇਜੀ ਹੈ, ਏਡੀ ਦੂਰੋਂ ਗੁੱਡ ਗੁੱਡ, ਬਹੁਤ ਲੰਮੇ ਮੈਂ ਗੁੱਡ ਦੇ ਵਿਚ ਬਹੁਤ ਜ਼ਿਆਦਾ ਓ ਪਾਏ ਨੇ। ਨਵੀਦ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਈਦ ਤੁਹਾਨੂੰ ਵੀ ਮੁਬਾਰਕ। ਮੈਨੂੰ ਤਰੀਕਾ ਯਾਦ ਨਹੀਂ ਰਹਿੰਦੀਆਂ ਕਿ ਕਿਸ ਤਰੀਕ ਨੂੰ ਕਿਸ ਦਿਨ ਨੂੰ ਕਿਹੜਾ ਤਿਉਹਾਰ ਆਉਂਦਾ ਹੈ, ਪਰ ਜਿਹੜਾ ਵੀ ਤਿਉਹਾਰ ਆਉਂਦਾ ਹੈ ਉਹ ਹਰ ਪਲ ਮਨਾਓ, ਹਰ ਪਲ ਈਦ ਮਨਾਓ, ਹਰ ਪਲ ਗੁਰਪੁਰਬ ਮਨਾਓ, ਹਰ ਪਰਬ ਹਰ ਤਿਉਹਾਰ ਇਸ ਤਰ੍ਹਾਂ ਮਨਾਓ ਕਿ ਤੁਹਾਡੇ ਪਹਿਰਾਵਿਆਂ ਤੋਂ, ਕੋਈ ਤੁਹਾਡੀ ਇਬਾਦਤ ਕਰਨ ਦੇ ਢੰਗ ਤੋਂ ਇਹ ਪਤਾ ਹੀ ਨਾ ਲਾ ਸਕੇ ਕਿ ਤੁਸੀਂ ਰੱਬ ਨਾਲ ਗੱਲ ਕਰ ਰਹੇ ਹੋ। ਕਿਸੇ ਨੂੰ ਇਹ ਨਾ ਪਤਾ ਲੱਗੇ ਔਰ ਨਾ ਹੀ ਲੱਗਣ ਦਿਓ ਕਿ ਮੈਂ ਕਿਹੜੇ ਵਾਲੇ ਰੱਬ ਨਾਲ ਗੱਲ ਕਰ ਰਿਹਾ। ਅਸੀਂ ਕਿਸੇ ਫੌਜ ਵਿਚ ਭਰਤੀ ਨਹੀਂ ਆ ਕਿ ਸਾਡੀ ਫੌਜ ਦੀ ਵਰਦੀ ਦੇਖ ਕੇ ਅਗਲਾ ਕਵੇ ਉਹ ਦੁਸ਼ਮਣ ਹੈ ਤੇ ਇਹ ਦੋਸਤ ਹੈ। ਸਾਡੀ ਇੱਕੋ ਹੀ ਵਰਦੀ ਹੈ, ਅਸੀਂ ਇੱਕੋ ਹੀ ਜਾਮੇ ਚ ਪੈਦਾ ਹੋਏ ਹਾਂ, ਉਹੀ ਚੰਮ, ਉਹੀ ਅੱਖਾਂ ਤੇ ਉਹੀ 206 ਹੱਡੀਆਂ, ਤੇ ਫਰਕ ਕਾਸੇ ਦਾ ਵੀ ਨਹੀਂ ਹੈ, ਕਾਸੇ ਦਾ ਵੀ ਨਹੀਂ ਹੈ। ਸੋ ਇਹਨਾਂ ਫਰਕਾਂ ਨੂੰ ਮਟਾਈਏ। ਖੈਰ, ਇੱਕ ਗੀਤ ਤੁਹਾਡੇ ਲਈ ਪੇਸ਼ ਕਰਾਂਗੇ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਮੈਂ ਅੱਜ ਇੱਕ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਨੀ ਹੈ, ਤੇ ਫਿਰ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਜਿਹੜਾ ਵਿਸ਼ਾ ਮੇਨ ਹੈ ਉਹ ਹੈ ਮਨੁੱਖ ਤੇ ਸਿਹਤ। ਅੱਜ ਮੇਰੇ ਨਾਲ ਡਾਕਟਰ ਇੰਦਰਵੀਰ ਗਿੱਲ ਸਾਹਿਬ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਣਗੇ ਤੇ 8:15 ਦੇ ਕਰੀਬ ਮੈਂ ਉਹਨਾਂ ਨੂੰ ਪ੍ਰੋਗਰਾਮ ਚ ਸ਼ਾਮਲ ਕਰਾਂਗਾ। ਸੋ ਪਹਿਲਾਂ ਇਹ ਗੀਤ ਔਰ ਗੀਤ ਤੋਂ ਬਾਅਦ ਫਿਰ ਅਸੀਂ ਅਗਲੇ ਹਿੱਸੇ ਦੇ ਵਿਚ ਖਬਰਾਂ ਤੇ ਚਰਚਾ ਕਰਦੇ ਹਾਂ।
ਜੱਟੀ ਸਾਡੀ ਪਰੀਆਂ ਤੋਂ ਸੋਹਣੀ, ਪਰੀਆਂ ਤੋਂ ਸੋਹਣੀ, ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ। ਸਿੱਧੀ ਸਾਡੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ, ਪਰੀਆਂ ਤੋਂ ਸੋਹਣੀ, ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ। ਕੀ ਲੈਣਾ ਨਕਲੀ ਰੂਪ
paying transfer fees to send money abroad? Over time, they can add up to more than $100. But $100 goes a long way. That's a month of groceries in the Philippines. Or 60 liters of gas in India. So, send all the love with a $0 CIBC transfer fee, always. When you use CIBC Global Money Transfer, visit cibc.com/transfer. Conditions and CIBC foreign exchange rates apply. CIBC. Ambitions made real.
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773
You're listening to the Current Affairs with Ramanjit Sidhu.
द करंट अफेयर्स ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਰਮਨਜੀਤ ਸਿੰਘ ਸਿੱਧੂ ਤੇ ਅੱਜ ਦੀਆਂ ਕੁਝ ਇੱਕ ਖਾਸ ਖਬਰਾਂ ਤੇ ਚੱਕਰ ਮਾਰ ਲਈਏ ਨਿਗਾਹ ਮਾਰ ਲਈਏ ਧੋਖਾਧੜੀ ਰੋਜ਼ ਦੀ ਠੱਗੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਾਂ ਇਹਨਾਂ ਖਬਰਾਂ ਦਾ ਇੱਕ ਮਜਬੂਰੀ ਬਣ ਚੁੱਕੀ ਹੈ ਕਿ ਇਹਨਾਂ ਦੇ ਉੱਤੇ ਰੋਜ਼ ਟਿੱਪਣੀ ਕਰਨੀ ਪੈਂਦੀ ਹੈ ਚਾਹੇ ਟੈਕਸਾਂ ਦਾ ਵਾਧਾ ਲਾ ਲਓ ਚਾਹੇ ਆਪਾਂ ਲਾ ਲਓ ਵਧੀ ਹੋਈ ਮਹਿੰਗਾਈ ਲਾ ਲਓ ਚਾਹੇ ਕਾਰਬਨ ਟੈਕਸ ਲਾ ਲਓ ਚਾਹੇ ਘਰੇ ਬੈਠੇ ਪੁਲਿਸ ਮੁਲਾਜ਼ਮਾਂ ਨੂੰ ਪਿਛਲੇ 10 ਸਾਲਾਂ ਦੇ ਵਿੱਚ 134 ਡਾਲਰ ਦੀ ਤਨਖਾਹ ਦਿੱਤੀ ਗਈ ਹੈ ਇਸੇ ਤਰ੍ਹਾਂ ਹੀ ਆਪਾਂ 20-20 ਲੱਖ ਡਾਲਰ ਸਾਲਾਨਾ ਦੀ ਤਨਖਾਹ ਦੇ ਉੱਤੇ ਵੀ ਗੱਲਬਾਤ ਕਰ ਚੁੱਕੇ ਹਾਂ ਪਰ ਲੋਕਾਂ ਨੂੰ ਇਹੀ ਕਹੀ ਜਾ ਰਿਹਾ ਕਿ ਤੁਸੀਂ ਸਬਰ ਨਾਲ ਜੀਓ ਤੁਸੀਂ ਸਬਰ ਸੰਤੋਖ ਰੱਖੋ ਤੇ ਭਗਵਾਨ ਭਲੀ ਕਰੇਗਾ ਤੇ ਆਮ ਤੌਰ ਤੇ ਤੁਹਾਨੂੰ ਫੇਸਬੁੱਕ ਦੇ ਉੱਪਰ ਪੋਸਟ ਪਤਾ ਕੀ ਪੜ੍ਹਨ ਨੂੰ ਮਿਲੂਗੀ ਭਗਤ ਕਬੀਰ ਨੂੰ ਵੀ ਗਲਤ ਕੋਟ ਕਰ ਦਿੰਦੇ ਆ ਇੱਕ ਤਾਂ ਇਹ ਕਹਿੰਦੇ ਆ ਕਿ ਜੇਕਰ ਸਵੇਰੇ ਤੁਸੀਂ ਜਲਦੀ ਉੱਠੇ ਤਾਂ ਕੰਸਿਡਰ ਯੂਅਰ ਸੈਲਫ ਲੱਕੀ ਕਿ ਤੁਸੀਂ ਜਿਉਂਦੇ ਹੋ ਤੇ ਫਿਰ ਤੁਸੀਂ ਉੱਠ ਕੇ ਚੱਪਲਾਂ ਪਾਈਆਂ ਤੁਸੀਂ ਜ਼ਿੰਦਗੀ ਦੇ ਵਿੱਚ ਇੰਨੇ ਕਰੋੜ ਲੋਕਾਂ ਤੋਂ ਉੱਪਰ ਹੋ ਜਿਨ੍ਹਾਂ ਕੋਲ ਚੱਪਲਾਂ ਹੈ ਨਹੀਂ ਫਿਰ ਤੁਸੀਂ ਨਹਾਉਣ ਗਏ ਇੰਨੇ ਕਰੋੜ ਬੰਦਾ ਦੁਨੀਆਂ ਚ ਨਹਾ ਹੀ ਨਹੀਂ ਸਕਦਾ ਫਿਰ ਤੁਸੀਂ ਖਾਣਾ ਖਾਧਾ ਅੱਧੀ ਦੁਨੀਆਂ ਭਰ ਪੇਟ ਖਾਣਾ ਹੀ ਨਹੀਂ ਖਾਂਦੀ ਕੰਸਿਡਰ ਕਰੋ ਤੁਸੀਂ ਕਿੰਨੇ ਲੱਕੀ ਹੋ ਹੁਣ ਸਾਡੇ ਲੱਕੀ ਹੋਣ ਦਾ ਪੈਮਾਨਾ ਹੇਠਲੇ ਤੋਂ ਹੇਠਲੇ ਪੱਧਰ ਨਾਲ ਤੁਹਾਡੀ ਤੁਲਨਾ ਆ ਕਦੇ ਕੋਈ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਕੋਈ 20 ਲੱਖ ਡਾਲਰ ਸਾਲਾਨਾ ਤਨਖਾਹ ਲਈ ਜਾਂਦਾ ਤੇ ਤੁਹਾਨੂੰ ਕੰਮ ਕਰਕੇ ਵੀ ਪੈਸੇ ਨਹੀਂ ਮਿਲਦੇ ਇਹ ਜਿਹੜਾ ਕੰਸਿਡਰ ਯੂਅਰ ਸੈਲਫ ਲੱਕੀ ਹੈ ਇਹ ਵੀ ਬੜੀ ਤਰ੍ਹਾਂ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਕਬੀਰਾ ਤੇਰੀ ਝੋਂਪੜੀ ਗਲਕਟੀਅਨ ਕੇ ਪਾਸ ਜੋ ਕਰੇਂਗੇ ਸੋ ਭਰੇਂਗੇ ਤੂੰ ਕਿਉਂ ਭਇਓ ਉਦਾਸ ਭਗਤ ਕਬੀਰ ਹੋਰਾਂ ਨੇ ਕਿਸੇ ਜ਼ਮਾਨੇ ਚ ਲਿਖਿਆ ਕਿ ਭਾਈ ਤੇਰੀ ਝੋਂਪੜੀ ਕਸਾਈਆਂ ਦੇ ਮਹੱਲੇ ਦੇ ਵਿੱਚ ਹੈ ਰੋਜ਼ ਜਾਨਵਰਾਂ ਦੀਆਂ ਗਰਦਨਾਂ ਵੱਢੀਆਂ ਜਾ ਰਹੀਆਂ ਨੇ ਤੇ ਤੂੰ ਕਿਉਂ ਉਦਾਸ ਹੈ ਉਹ ਆਪਣੇ ਪਾਪਾਂ ਦੀ ਆਪ ਹੀ ਸਜ਼ਾ ਭੁਗਤਣਗੇ ਚਲੋ ਇੰਨੀ ਗੱਲ ਮੰਨ ਲੈਂਦੇ ਹਾਂ ਉਹਦੇ ਤੇ ਵੀ ਇੱਕ ਵਾਰੀ ਚਰਚਾ ਚੱਲੀ ਉਸ ਤੋਂ ਪਹਿਲਾਂ ਮੈਂ ਇੱਕ ਨੰਬਰ ਸਾਂਝਾ ਕਰ ਲਾਂ ਕਿ ਜੇਕਰ ਸਾਡਾ ਪ੍ਰੋਗਰਾਮ ਸੁਣਨ ਚ ਕੋਈ ਦਿੱਕਤ ਆਉਂਦੀ ਹੋਵੇ ਤਾਂ 6478279900 ਨੰਬਰ ਤੁਸੀਂ ਡਾਇਲ ਕਰੋ ਤਾਂ ਸਿੱਧਾ ਟੈਲੀਫੋਨ ਦੇ ਜ਼ਰੀਏ ਵੀ ਤੁਸੀਂ ਸਾਡਾ ਰੇਡੀਓ ਦਾ ਇਹ ਪ੍ਰੋਗਰਾਮ ਡਾਇਰੈਕਟ ਦੁਨੀਆਂ ਚ ਕਿਤੇ ਵੀ ਸੁਣ ਸਕਦੇ ਹੋ ਦੁਨੀਆਂ ਚ ਕਿਤੇ ਵੀ ਸੁਣਨਾ ਹੋਵੇ ਤਾਂ ਸਾਜ਼ੋ ਆਵਾਜ਼ eawaz.com ਤੁਸੀਂ ਇਹਦੇ ਤੇ ਜਾਓ 770am.com ਵੀ ਪਾ ਲਓਗੇ ਤੁਹਾਨੂੰ ਤਾਂ ਵੀ ਸਾਡਾ ਸਾਜ਼ੋ ਆਵਾਜ਼ ਰੇਡੀਓ ਦਾ ਲਿੰਕ ਮਿਲ ਜਾਏਗਾ ਉਹਦੇ ਉੱਤੇ ਲਿਸਨ ਲਾਈਵ ਕਰੋਗੇ ਤੇ ਉਹ ਤੋਂ ਬਾਅਦ ਸੱਜੇ ਹੱਥ ਤੁਹਾਡੇ ਅੱਗੇ ਇੱਕ ਪਲੇਅ ਦਾ ਆਈਕਨ ਆਏਗਾ ਉਹ ਆਈਕਨ ਦੱਬਦੇ ਸਾਰੇ ਤੁਸੀਂ ਲਾਈਵ ਪ੍ਰੋਗਰਾਮ ਇੰਟਰਨੈਟ ਦੇ ਜ਼ਰੀਏ ਦੁਨੀਆਂ ਦੇ ਵਿੱਚ ਕਿਤੇ ਵੀ ਸੁਣ ਸਕਦੇ ਹੋ ਸਾਡੇ ਸਟੂਡੀਓ ਵਿੱਚ ਮੇਰੇ ਇਸ ਪ੍ਰੋਗਰਾਮ ਮੁਤਲਕ ਕੋਈ ਫੀਡਬੈਕ ਦੇਣੀ ਹੋਵੇ ਕੋਈ ਕਾਲ ਇਨ ਕਰਨਾ ਹੋਵੇ ਕੋਈ ਰਾਏ ਸਾਂਝੀ ਕਰਨੀ ਹੋਵੇ ਤਾਂ 416-620-1778 416-620-1778 ਸਾਡੇ ਸਟੂਡੀਓ ਦਾ ਨੰਬਰ ਹੈ ਤੁਸੀਂ ਪ੍ਰੋਗਰਾਮ ਦੇ ਵਿੱਚ ਕਦੇ ਵੀ ਸ਼ਾਮਲ ਹੋ ਸਕਦੇ ਹੋ। ਕੋਈ ਐਡਵਰਟਾਈਜ਼ ਕਰਨਾ ਹੋਵੇ, ਸਪਾਂਸਰਸ਼ਿਪ ਦੇਣੀ ਹੋਵੇ, ਸ਼ਾਜ਼ੀਆ ਮਲਿਕ ਸਾਡੇ ਸੇਲਸ ਰੈਪ੍ਰੈਜੈਂਟੇਟਿਵ ਨੇ 6472424746 6472424746 ਤੇ ਤੁਸੀਂ ਉਹਨਾਂ ਨੂੰ ਸੰਪਰਕ ਕਰਕੇ ਸਾਡੇ ਪ੍ਰੋਗਰਾਮਾਂ ਦੇ ਵਿੱਚ ਇਸ਼ਤਿਹਾਰ ਤੇ ਸਾਡੇ ਨਾਲ ਹੋਰ ਤਰ੍ਹਾਂ ਦਾ ਆਰਥਿਕ ਸਹਿਯੋਗ ਤੇ ਸਹਾਇਤਾ ਦੇਣ ਲਈ ਵੀ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇੱਕ ਤਾਂ ਸੀ ਕਿ ਕਬੀਰਾ ਤੇਰੀ ਝੋਂਪੜੀ ਗਲਕਟੀਅਨ ਕੇ ਪਾਸ, ਜੋ ਕਰੇਂਗੇ ਸੋ ਭਰੇਂਗੇ ਤੂੰ ਕਿਉਂ ਭੇਉ ਉਦਾਸ। ਅੱਜ ਤੋਂ 15-20 ਸਾਲ ਪਹਿਲਾਂ ਮੈਂ ਤੇ ਮੇਰੇ ਨਾਨਾ ਜੀ ਬੈਠੇ ਗੱਲ ਕਰੀਏ ਤੇ ਅਸੀਂ ਇਸ ਦੋਹੇ ਦੇ ਉੱਤੇ ਗੱਲ ਕੀਤੀ ਤੇ ਮੇਰੇ ਮਨ ਦੇ ਵਿੱਚ ਇੱਕ ਵਿਚਾਰ ਆਇਆ। ਮੈਂ ਕਿਹਾ ਪਾਪਾ ਜੀ, ਕਬੀਰ ਨੂੰ ਹੁਣ ਉਦਾਸ ਹੋਣਾ ਚਾਹੀਦਾ। ਕਬੀਰ ਕਹਿ ਰਿਹਾ ਕਿ ਜੋ ਕਰਨਗੇ ਸੋ ਭਰਨਗੇ, ਪਤਾ ਨਹੀਂ ਉਹ ਕਦੋਂ ਭਰਨਗੇ, ਪਰ ਲੋਕ ਕਿੰਨੀ ਦੇਰ ਤੱਕ ਇਹ ਜ਼ੁਲਮ ਸਹਿਣ। ਕਬੀਰ ਨੂੰ ਘੱਟੋ ਘੱਟ ਉਦਾਸ ਹੋਣਾ ਚਾਹੀਦਾ ਕਿ ਇੰਨੀਆਂ ਗਰਦਨਾਂ ਕੱਟੀਆਂ ਜਾ ਚੁੱਕੀਆਂ ਨੇ, 600 ਸਾਲ ਦੇ ਕਰੀਬ ਜਾਂ ਘੱਟੋ ਘੱਟ 525 ਸਾਲ ਦੇ ਕਰੀਬ ਭਗਤ ਕਬੀਰ ਨੂੰ ਇਸ ਦੁਨੀਆਂ ਤੋਂ ਗਿਆ ਹੋ ਚੁੱਕੇ ਨੇ ਤੇ 500-600 ਸਾਲ ਦੀਆਂ ਕੱਟੀਆਂ ਗਰਦਨਾਂ ਦੇ ਉੱਤੇ ਵੀ ਜੇ ਕਬੀਰ ਉਦਾਸ ਨਹੀਂ ਤਾਂ ਫਿਰ ਮੈਨੂੰ ਇਹ ਕਬੀਰ ਆ ਮੇਰੇ ਵਾਲਾ ਕਬੀਰ ਨਹੀਂ ਲੱਗਦਾ। ਉਹਨਾਂ ਨੇ ਫਿਰ ਇੱਕ ਨਜ਼ਮ ਲਿਖੀ ਕਿ ਕਬੀਰ ਹੁਣ ਤੂੰ ਉਦਾਸ ਹੋ, ਬਹੁਤ ਗਰਦਨਾਂ ਕੱਟੀਆਂ ਜਾ ਚੁੱਕੀਆਂ ਨੇ, ਕਬੀਰ ਹੁਣ ਤੂੰ ਉਦਾਸ ਹੋ। ਸੋ ਸਾਡੇ ਆਲੇ ਦੁਆਲੇ ਜਿਹੜਾ ਕੁਛ ਚੱਲਦਾ ਨਾ ਉਹਦੇ ਤੇ ਸਾਨੂੰ ਰਿਐਕਟ ਕਰਨਾ ਪਊਗਾ। ਕਈ ਵਾਰ ਸਾਨੂੰ ਕਹਿ ਦਿੰਦੇ ਨੇ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਰੁੱਖੀ ਸੁੱਖੀ ਖਾ ਕੇ ਜਾਂ ਕਹਿ ਦੋ ਹਿੰਦੀ ਚ ਕਹਿੰਦੇ ਰੁੱਖੀ ਸੁੱਖੀ ਖਾਏ ਕਰ ਠੰਡਾ ਪਾਣੀ ਪੀਓ, ਦੇਖ ਬਿਗਾਨੀ ਚੋਪੜੀ ਮਤਲਲ ਚਾਉ ਜੀਓ, ਕਿ ਦੂਜੇ ਦੀ ਚੋਪੜੀ ਰੋਪੜੀ ਰੋਟੀ ਦੇਖ ਕੇ ਆਪਣਾ ਜੀ ਨਾ ਲਲਚਾਓ, ਰੁੱਖੀ ਸੁੱਖੀ ਰੋਟੀ ਜੇ ਮਿਲਦੀ ਹੈ ਤੇ ਉਹ ਤੋਂ ਬਾਅਦ ਠੰਡੇ ਪਾਣੀ ਦੇ ਬੁੱਕ ਭਰ ਕੇ ਪੀ ਲਓ, ਤੁਸੀਂ ਚੰਗੇ ਹੋ। ਔਰ ਇਹ ਗੱਲ ਹੈ ਵੀ ਸੱਚਾਈ, ਮੈਂ ਡਾਕਟਰ ਸਾਹਿਬ ਨਾਲ ਅੱਜ ਗੱਲ ਕਰਨੀ ਹੈ, ਰੁੱਖੀ ਸੁੱਖੀ ਰੋਟੀ ਤੇ ਠੰਡਾ ਪਾਣੀ ਇਹ ਤਾਂ ਬਿਲਕੁਲ ਮਾਫਕ ਹੈ ਖੁਰਾਕ ਦੇ ਤੌਰ ਤੇ, ਪਰ ਕੁਝ ਲੋਕ ਜਿਹੜੇ ਕਰੀਮਾਂ ਖਾਣਗੇ ਜੇ ਹੈ ਤੇ ਉਹ ਬਾਕੀਆਂ ਦਾ ਹੱਕ ਖਾ ਜਾਂਦੇ ਆ, ਉਹਨਾਂ ਬਾਰੇ ਵੀ ਤਾਂ ਗੱਲ ਉੱਠਦੀ ਹੈ ਨਾ ਕਿ ਉਹ ਲੋਕ ਕੌਣ ਨੇ ਜੋ ਦੂਜਿਆਂ ਦਾ ਹੱਕ ਖਾ ਜਾਂਦੇ ਨੇ। ਤਰ੍ਹਾਂ ਤਰ੍ਹਾਂ ਦੇ ਫਰੌਡ ਦੀਆਂ ਗੱਲਾਂ ਕਰਦੇ ਹਾਂ ਅਸੀਂ। ਹੁਣ ਇੱਕ ਨਵਾਂ ਫਰੌਡ ਆਇਆ ਜਿਹਦੇ ਵਿੱਚ ਹਾਲ ਦੀ ਘੜੀ ਜਿਹੜੇ ਕੰਪਲੇਨੈਂਟ ਨੇ ਉਹ BMO ਦੇ ਕੰਪਲੇਨੈਂਟਸ ਨੇ, ਯਾਨੀ ਬੈਂਕ ਆਫ ਮੋਂਟਰੀਆਲ ਦੇ। ਬੈਂਕ ਆਫ ਮੋਂਟਰੀਆਲ ਨੇ ਕੀ ਕੀਤਾ ਕਿ ਆਪਣਾ ਸਿਸਟਮ ਆਨਲਾਈਨ ਕਰ ਲਿਆ। ਪਹਿਲਾਂ ਤਾਂ ਤੁਸੀਂ ਬੈਂਕਾਂ 'ਚ ਜਾਂਦੇ ਸੀ, ਟੈਲਰ ਕੋਲੇ ਖੜਦੇ ਸੀ ਲਾਈਨ 'ਚ, ਚੈੱਕ ਦਿੰਦੇ ਸੀ, ਉਹ ਲੈਜਰ ਖੋਲਦਾ ਸੀ, ਉਹਦੇ ਵਿੱਚ ਤੁਹਾਡੇ ਸਾਈਨ ਹੁੰਦੇ ਸੀ, ਤੁਹਾਡਾ ਚੈੱਕ ਦੇ ਨਾਲ ਸਾਈਨ ਮਿਲਾਉਣੇ, ਫਿਰ ਉਹਨੇ ਤੁਹਾਡੀ ਲੈਜਰ ਦੇ ਵਿੱਚ ਜਾ ਕੇ ਜਿੰਨੀ ਤੁਸੀਂ ਅਮਾਊਂਟ ਮੰਗੀ ਹੈ ਉਨੀ ਦੀ ਐਂਟਰੀ ਕਰਨੀ, ਫਿਰ ਬਾਕੀ ਬਕਾਇਆ ਦੀ ਐਂਟਰੀ ਕਰਨੀ, ਫਿਰ ਤੁਹਾਨੂੰ ਚੈੱਕ ਦੇ ਪੈਸੇ ਦੇਣੇ, ਫਿਰ ਤੁਹਾਡੀ ਪਾਸਬੁੱਕ ਦੇ ਵਿੱਚ ਵੀ ਐਂਟਰੀ ਕਰਕੇ ਲਿਖਣਾ ਕਿ ਤੁਹਾਡਾ ਹੁਣ ਬਕਾਇਆ ਰਕਮ ਇੰਨੀ ਰਹਿ ਗਈ। ਇੰਨਾ ਕੰਮ ਹੁੰਦਾ ਸੀ। ਫਿਰ ਹੌਲੀ ਹੌਲੀ ਇਹ ਆਨਲਾਈਨ ਹੋ ਗਿਆ। ਹੁਣ ਤੁਸੀਂ ਆਪ ਹੀ ਪੇਮੈਂਟ ਕਰ ਦਿੰਦੇ ਹੋ, ਆਟੋਮੈਟਿਕ ਬੈਂਕ 'ਚ ਆ ਜਾਂਦਾ ਵੀ 500 ਰੁਪਈਆ ਕਿਸੇ ਨੂੰ ਦੇਤਾ, 5000 'ਚੋਂ ਤੇ 4500 ਰਹਿ ਗਿਆ, ਉਹਦੇ ਵਿੱਚ 8 ਰੁਪਈਏ ਵਿਆਜ ਜੁੜ ਗਏ ਤੇ 5548 ਰੁਪਈਏ ਤੁਹਾਡੇ ਕੋਲ ਰਹਿ ਗਏ, 25 ਪੈਸੇ ਤੁਹਾਡੇ ਉਧਰ ਕੱਟੇ ਗਏ। ਤੁਹਾਡਾ ਆਟੋਮੈਟਿਕ ਸਿਸਟਮ ਚੱਲ ਪਿਆ ਜਿਹਦੇ ਵਿੱਚ ਕਿਸੇ ਬੈਂਕ ਮੁਲਾਜ਼ਮ ਨੂੰ ਕੰਮ ਨਹੀਂ ਕਰਨਾ ਪਿਆ, ਤੇ ਅਜਿਹੇ ਕਈ ਬੈਂਕ ਮੁਲਾਜ਼ਮ ਨੌਕਰੀਆਂ ਤੋਂ ਕੱਢੇ ਜਾ ਚੁੱਕੇ ਨੇ ਕਿਉਂਕਿ ਆਨਲਾਈਨ ਕੰਮ ਹੋ ਗਿਆ। ਤੁਸੀਂ ਆਪ ਹੀ ਪੈਸੇ ਕਢਾਉਂਦੇ ਹੋ, ਆਪ ਹੀ ਪੈਸੇ ਜਮ੍ਹਾਂ ਕਰਾਉਂਦੇ ਹੋ, ਬੈਂਕ ਦਾ ਅੱਧਾ ਕੰਮ ਟੈਲਰ ਦੀ ਜੌਬ ਅਸੀਂ ਆਪ ਕਰਨ ਲੱਗ ਗਏ। ਜਦੋਂ ਅਸੀਂ ਆਨਲਾਈਨ ਸਿਸਟਮ ਤੇ ਆਪਟ ਕੀਤਾ ਤੇ ਬੈਂਕ ਨੇ ਇੰਨੇ ਮੁਲਾਜ਼ਮਾਂ ਦੀਆਂ ਤਨਖਾਹਾਂ ਬਚਾ ਲਈਆਂ ਜਿਹਦੇ ਨਾਲ ਬੈਂਕ ਦਾ ਮਨਾਮੋਹੀ ਮੁਨਾਫਾ ਵਧਿਆ, ਪਰ ਉਨ੍ਹਾਂ ਨੇ ਆਪਣੇ ਸਿਕਿਉਰਿਟੀ ਨੈਟਵਰਕ ਉਨਾ ਸਟਰੋਂਗ ਨਹੀਂ ਕਰ ਸਕੇ ਕਿ ਕੁਝ ਲੋਕ ਫਿਸ਼ਿੰਗ ਕਰਦੇ ਆ ਤੇ ਅਖੀਰ ਉਹ ਕਰ ਕਰਾ ਕੇ ਕਿਸੇ ਦੇ ਅਕਾਊਂਟ ਨੂੰ ਹੈਕ ਕਰ ਲੈਂਦੇ ਆ ਤੇ ਉਨ੍ਹਾਂ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਨ੍ਹਾਂ ਦੇ ਬੈਂਕਾਂ ਚੋਂ ਪੈਸਾ ਨਿਕਲ ਰਿਹਾ। ਚਲੋ ਕੋਈ ਨੀ, ਕੈਨੇਡਾ ਦੀ ਬੈਂਕਿੰਗ ਹੈ। ਹੁਣ ਅਜਿਹੇ ਕਈ ਲੋਕਾਂ ਦਾ ਜ਼ਿਕਰ ਆਇਆ ਜਿਨ੍ਹਾਂ ਦਾ ਤਕਰੀਬਨ $15 ਲੱਖ ਨਜਾਇਜ਼ ਤਰੀਕਿਆਂ ਦੇ ਨਾਲ ਬੈਂਕ ਆਫ ਮੋਂਟਰੀਆਲ ਦੇ ਇੰਪਲਾਈਜ਼ ਦੇ ਰੂਪ ਦੇ ਵਿਚ ਕਢਾ ਲਿਆ ਗਿਆ। ਭਾਜੀ ਟੀਡੀ ਬੈਂਕ ਨੇ ਤਾਂ ਰਿਸੈਪਸ਼ਨ ਡੈਸਕ ਵੀ ਬੰਦ ਕਰਤੇ। ਬਿਲਕੁਲ ਬਾਈ ਜੀ, ਬਿਲਕੁਲ ਠੀਕ ਹੈ ਕਿ ਇੱਕ ਟੈਕਸਟ ਆ ਗਿਆ ਜੀ ਮੇਰੇ ਵੀਰ ਦਾ, ਉਹਨਾਂ ਦਾ ਜਵਾਬ ਦੇ ਰਿਹਾ। ਹਾਂਜੀ, ਤੇ ਹੁਣ ਆਪਾਂ ਜਾਣਦੇ ਹੀ ਆ ਕਿ ਦੇਖੋ ਉਹਨਾਂ ਨੇ ਡੈਸਕ ਵੀ ਬੰਦ ਕਰਤੇ, ਤਨਖਾਹਾਂ ਅੱਗੇ ਨਾਲੋਂ ਘੱਟ ਕੀਤੀਆਂ। ਹੁਣ ਤਕਰੀਬਨ 15 ਲੱਖ ਡਾਲਰ ਦੀ ਠੱਗੀ 10-12 ਬੰਦਿਆਂ ਨੂੰ ਵੱਜ ਚੁੱਕੀ, 140 ਬੰਦਿਆਂ ਨੂੰ। 140 ਕਸਟਮਰ ਸੀਗੇ ਜਿਨ੍ਹਾਂ ਦਾ 15 ਲੱਖ ਡਾਲਰ ਉਡਾ ਦਿੱਤਾ ਗਿਆ। ਇੱਕ ਬੰਦੇ ਦਾ ਤੁਸੀਂ ਦੇਖੋ $63,000 ਟ੍ਰਾਂਸਫਰ ਕਰ ਦਿੱਤਾ ਗਿਆ। ਹੁਣ ਬੈਂਕ ਕਹਿ ਰਿਹਾ ਕਿ ਤੁਹਾਡਾ ਹੀ ਬੈਂਕ ਆਹ ਮੋਬਾਈਲ ਡਿਵਾਈਸ ਹੈ, ਤੁਹਾਡਾ ਲੈਪਟਾਪ ਜਾਂ ਕੰਪਿਊਟਰ ਹੈ, ਤੁਹਾਡਾ IP ਐਡਰੈਸ ਹੈ, ਤੁਹਾਡਾ ਹੀ ਕੋਡ ਸਹੀ ਭਰਿਆ ਗਿਆ, ਤੇ ਹੁਣ ਅਸੀਂ ਕੀ ਕਰੀਏ। ਪਰ ਇਹ ਜ਼ਰੂਰ ਹੈ ਕਿ ਉਹਨਾਂ ਬੰਦਿਆਂ ਨੇ ਉਹ ਪੈਸਾ ਕਢਾਇਆ ਨਹੀਂ ਤੇ ਉਹ ਪੈਸਾ ਵਰਤਿਆ ਨਹੀਂ। ਕਈ ਬੰਦਿਆਂ ਦਾ ਵਾਇਰ ਦੇ ਜ਼ਰੀਏ ਵੀ ਟ੍ਰਾਂਸਫਰ ਹੋਇਆ ਪੈਸਾ, ਉਹ ਕਹਿੰਦੇ ਅਸੀਂ ਇਹੀ ਜੀ ਵਾਇਰ ਕਦੇ ਕੀਤੀ ਨਹੀਂ। ਹੁਣ ਇੱਕ ਚੱਕਰ ਮੈਂ ਇੰਡੀਆ ਦੇ ਵਿੱਚ ਦੇਖਿਆ ਜੋ ਕੈਨੇਡਾ ਵਿੱਚ ਹੈ ਨਹੀਂ ਗਾ। ਬਿਨਾਂ ਗੱਲ ਤੋਂ ਮਹਿੰਗਾ ਕੀਤਾ ਹੋਇਆ ਸਿਸਟਮ ਹੈ। ਕਦੇ ਵੀ ਕੈਨੇਡਾ ਵਿੱਚ ਕੋਈ ਟ੍ਰਾਂਜੈਕਸ਼ਨ ਹੁੰਦੀ ਹੈ ਉਹਦੇ ਉਸੇ ਟਾਈਮ ਫੌਰਨ ਟੈਕਸਟ ਜਾਣਾ ਚਾਹੀਦਾ, ਈਮੇਲ ਜਾਣੀ ਚਾਹੀਦੀ ਹੈ। ਮੈਂ ਇੰਡੀਆ ਜਾ ਕੇ ਬੈਂਕਿੰਗ ਕੀਤੀ ਹੈ, ਮੈਂ 5 ਰੁਪਏ ਦੀ ਵੀ ਕੋਈ ਡੀਲ ਕਰਾਂ, ਹਜੇ ਬੰਦੇ ਨੂੰ ਪੈਸੇ ਜਾ ਰਹੇ ਹੁੰਦੇ ਆ, ਮੇਰੇ ਮੋਬਾਈਲ ਤੇ ਪੜਕ ਜਣੇ ਮੈਸੇਜ ਆ ਜਾਂਦਾ ਕਿ 5 ਰੁਪਏ ਤੁਹਾਡੇ ਡੈਬਿਟ ਹੋ ਗਏ। ਜੇ ਕਿਸੇ ਦੇ ਪੇਮੈਂਟ ਨਾ ਹੋਵੇ ਤੇ ਉਸੇ ਟਾਈਮ ਉਹ ਕ੍ਰੈਡਿਟ ਹੋ ਜਾਂਦਾ। ਉਸ ਸਿਸਟਮ ਦੇ ਵਿੱਚ ਇਹ ਕੀਤਾ ਜਾ ਸਕਦਾ ਕਿ ਜਦੋਂ ਵੀ ਤੁਹਾਡੀ ਕੋਈ ਬੈਂਕ ਟ੍ਰਾਂਸਫਰ ਹੁੰਦੀ ਹੈ ਜਿਹੜੀ ਕਿ ਤੁਸੀਂ ਨਹੀਂ ਕੀਤੀ, ਉਹਦੇ ਵਿੱਚ ਇੱਕ ਆਪਸ਼ਨ ਆਉਣੀ ਚਾਹੀਦੀ ਹੈ ਕਿ ਬਈ ਆ $5,000 ਤੇਰੇ ਅਕਾਊਂਟ ਚੋਂ ਜਾ ਰਿਹਾ, ਯੈਸ ਔਰ ਨੋ। ਜੇਕਰ ਤੁਸੀਂ ਯੈਸ ਔਰ ਨੋ ਕਰਦੇ ਹੋ, ਤੁਹਾਡਾ ਇੱਕ ਪਰਟੀਕੁਲਰ ਨੰਬਰ ਦਿੱਤਾ ਹੋਵੇ, ਬੰਦਾ ਉਸੇ ਟਾਈਮ ਨੋ ਦੱਬ ਦੇਵੇ, ਉਹ ਪੇਮੈਂਟ ਹੋਣੀ ਨਹੀਂ ਚਾਹੀਦੀ। ਤੁਹਾਡੇ ਕੁਝ ਸੀਕ੍ਰੇਟ ਈਮੇਲ ਬੈਂਕ ਕੋਲ ਹੋਣੇ ਚਾਹੀਦੇ ਆ ਜਿਹੜੇ ਕਿ ਹੋਰ ਕਿਸੇ ਕੰਮ ਲਈ ਨਾ ਵਰਤੇ ਜਾਣ, ਜਾਂ ਬੈਂਕ ਹੀ ਤੁਹਾਨੂੰ ਉਹ ਨੰਬਰ ਅਸਾਈਨ ਕਰਕੇ ਦੇਵੇ ਕਿ ਤੁਹਾਡੇ ਮੋਬਾਈਲ ਦੇ ਉੱਤੇ ਹਮੇਸ਼ਾ ਟੈਕਸਟ ਆਊਗਾ ਜਦੋਂ ਵੀ ਕੋਈ ਟ੍ਰਾਂਜੈਕਸ਼ਨ ਹੁੰਦੀ ਹੈ। ਬੈਂਕ ਕੀ ਇੰਨੀ ਚੀਜ਼ ਨਹੀਂ ਕਰ ਸਕਦੇ ਵੀ ਰਮਨਜੀਤ ਪੜਾਉਣ ਆਵੇ? ਜੇ ਰਮਨਜੀਤ ਵਰਗਾ ਘੱਟ ਤਨਖਾਹ ਤੇ ਕੰਮ ਕਰਨ ਵਾਲਾ ਇੱਕ ਮਜ਼ਦੂਰ ਕਿਸਮ ਦਾ ਅਨਸਕਿਲਡ ਬੰਦਾ ਵੀ ਏਦਾਂ ਦੀ ਸਲਾਹ ਦੇ ਰਿਹਾ ਕਿ ਭਾਰਤ ਵਿਚ ਵੀ ਬੈਂਕਾਂ ਚ ਇਹ ਕੁਛ ਹੁੰਦਾ, ਤਾਂ ਬੈਂਕ ਆਫ ਮੋਨਟਰੀਆਲ ਜੋ ਕੈਨੇਡਾ ਵਿਚ ਕੰਮ ਕਰਦਾ ਉਹਦੇ ਇੰਪਲਾਈਜ਼ ਨੂੰ ਇੰਨਾ ਵੱਡਾ ਘਾਟਾ ਕਿਵੇਂ ਪਵੇ? ਉਹ ਕਹਿੰਦੇ ਸਾਡਾ ਜਦੋਂ 63,000 ਰੁਪਿਆ ਕੱਢਿਆ ਹੋਇਆ ਮਹਿਸੂਸ ਹੋਇਆ ਬੈਂਕ ਚੋਂ, ਅਸੀਂ ਤਾਂ ਧਰਤੀ ਤੇ ਜਾ ਡਿੱਗੇ। BMO ਤਾਂ ਕਹਿ ਰਿਹਾ ਕਿ ਉਹ ਕੰਪਨਸੇਟ ਨਹੀਂ ਕਰਨਗੇ ਕਿਉਂਕਿ ਜੋ ਟ੍ਰਾਂਜੈਕਸ਼ਨ ਹੋਈ ਹੈ, ਜੋ ਬੈਂਕ ਅਕਾਊਂਟ ਹੋਇਆ, ਉਹ ਤਾਂ ਕਹਿੰਦੇ ਜੀ ਉਸ ਹਿਸਾਬ ਨਾਲ ਕੁਛ ਵੀ ਨਹੀਂ ਹੋ ਸਕਦਾ। ਅੱਛਾ ਬੈਂਕ ਵਾਲਿਓ, ਅੰਗਰੇਜ਼ੀ ਪੜ੍ਹਾਵਾਂ ਤੁਹਾਨੂੰ? A for Apple, B for Boy, C for Cat, ਕੈਟਵੇਨੇ ਬਿੱਲੀ, ਇੰਨੀ ਅੰਗਰੇਜ਼ੀ ਪੜ੍ਹਾਉਣ ਦੀ ਤੁਹਾਨੂੰ ਲੋੜ ਪੈਣੀ ਹੈ? ਤੁਹਾਨੂੰ ਨਹੀਂ ਪਤਾ ਕਿ ਦੁਨੀਆਂ ਚ ਪੈਗਾਸਸ ਨਾਂ ਦਾ ਇੱਕ ਸਾਫਟਵੇਅਰ ਹੈ ਜੋ ਇਜ਼ਰਾਈਲ ਤੋਂ ਤਿਆਰ ਹੋਇਆ ਤੇ ਸੀਕ੍ਰੇਟਲੀ ਸਰਕਾਰਾਂ ਨੇ ਵਰਤਿਆ ਤੇ ਭਾਰਤ ਵਿਚ ਵੀ ਉਹਦਾ ਰੌਲਾ ਪਿਆ ਕਿ ਪੈਗਾਸਸ ਦਾ ਤੁਸੀਂ ਕਿਸੇ ਦੇ ਸਿਸਟਮ ਚ ਵੀ ਇੰਸਟਾਲ ਕਰ ਦੋ ਤੇ ਜੋ ਮਰਜ਼ੀ ਈਮੇਲਾਂ ਕਰੋ ਉਥੋਂ ਤੁਸੀਂ ਕਿਸੇ ਦਾ ਸਿਸਟਮ ਕੈਪਚਰ ਕਰ ਲੈਂਦੇ ਹੋ। ਅੱਜ ਦੇ ਜ਼ਮਾਨੇ ਦੇ ਵਿਚ ਮੋਬਾਈਲ ਡਿਵਾਈਸ ਕੈਪਚਰ ਕਰਨੀ ਕਿੰਨੀ ਔਖੀ ਹੈ, ਔਰ ਕਿਸੇ ਬਜ਼ੁਰਗ ਨੂੰ ਕੋਈ ਲਿੰਕ ਚ ਲੈ ਜਾਂਦਾ, ਕਿਸੇ ਆਪਣੇ ਬੱਚੇ ਦੀ ਫੋਟੋ ਲਾ ਕੇ ਵੀ ਖਬਰੇ ਮੇਰੇ ਪੋਤੇ ਦੀ, ਮੇਰੇ ਦੋਹਤੇ ਦੀ ਕੋਈ ਫੋਟੋ ਦੀ ਕੋਈ ਵੀਡੀਓ ਆ, ਉਹ ਮਾਰਦਾ ਲਿੰਕ ਦੇ ਉੱਤੇ ਉਂਗਲ ਵੱਜਦੀ ਸਾਰੀ ਉਹਦੇ ਸਾਰੇ ਬੈਂਕ ਦੀ ਡਿਟੇਲ ਜਾਂਦੀ ਹੈ ਪਾਰ, ਉਹਦਾ ਮੋਬਾਈਲ ਕੈਪਚਰ ਹੋ ਜਾਂਦਾ। ਤੇ ਉਹ ਤੋਂ ਬਾਅਦ ਤੁਸੀਂ ਕਹੋ ਡਿਵਾਈਸ ਤਾਂ ਤੇਰੀ ਸੀ, ਡਿਵਾਈਸ ਦਾ ਕੀ ਮਤਲਬ ਰਹਿ ਗਿਆ? ਤੁਹਾਨੂੰ ਇਹ ਨਹੀਂ ਪਤਾ ਵੀ ਅੱਜ ਸਾਫਟਵੇਅਰ ਕਿਸ ਤੱਕ ਪਹੁੰਚ ਚੁੱਕੇ ਨੇ, ਕਿੰਨੇ ਲੋਕ ਅਣਜਾਣ ਹੈ, ਕਿੰਨੇ ਲੋਕ, ਇਹਨਾਂ ਦੀ ਤੁਸੀਂ ਹਿਸਟਰੀ ਚੈੱਕ ਕਰੋ ਆਪਣੇ ਕਸਟਮਰਸ ਦੀ, ਕੀ ਇਹ ਧੋਖਾਧੜੀਆਂ ਕਰਨ ਵਾਲੇ ਕਸਟਮਰ ਨੇ, ਕੀ ਇਹ ਪੈਸੇ ਪੇਮੈਂਟਾਂ ਕਰਨ ਤੋਂ ਬਾਅਦ ਮੁੱਕਰ ਜਾਂਦੇ ਨੇ, ਕੀ ਆਮ ਲੋਕ, ਉਹ ਵੀ 140 ਦੇ ਕਰੀਬ ਉਹਨਾਂ ਦੀ ਗਿਣਤੀ ਹੋ ਸਕਦੀ ਹੈ। CBC ਨੇ ਇਹਨਾਂ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਤੇ ਇਹਨਾਂ ਦੇ ਉੱਤੇ ਇੱਕ ਪੂਰੀ ਆਥੋਰਾਈਜ਼ਡ ਤੇ ਇੰਟੈਂਸਿਵ ਰਿਪੋਰਟਿੰਗ ਤਿਆਰ ਕੀਤੀ। ਵੀ ਹੈਵ ਪੀਪਲ ਫਰੋਮ ਆਲ ਵਾਕਸ ਆਫ ਲਾਈਫ, ਵੀ ਹੈਵ ਨਿਊ ਇਮੀਗ੍ਰੈਂਟਸ, ਵੀ ਹੈਵ ਪ੍ਰੋਫੈਸ਼ਨਲਸ ਲਾਈਕ ਡਾਕਟਰਸ, ਇੰਜੀਨੀਅਰਸ ਐਂਡ ਵੀ ਹੈਵ ਬਿਜ਼ਨਸ ਓਨਰਸ। BMO's security is not protecting us against the growing sophisticated cyber crime. Malware ho jande hai, tuhadiyan municipalities kabze ch aa gayan, oh ransom de ke chuttiyan ne, aam aadmi kivein bach sakda hai? Aur ida rola kaun paave? Koi politician nahi paunga, kyunki politician sare hi change ne, Doug Ford Jindabad, ਜਸਟਿਨ ਟਰੂਡੋ ਜਿੰਦਾਬਾਦ, ਕ੍ਰਿਸਟੀਆ ਫਰੀਲੈਂਡ ਜਿੰਦਾਬਾਦ, ਸਭ ਦੀ ਤਾਰੀਫ ਕਰੋ। ਜਿਹੜਾ ਨਹੀਂ ਚੁਣਿਆ ਗਿਆ ਉਹਦੀ ਵੀ ਕਰੋ, ਜਿਹੜਾ ਹਾਰ ਗਿਆ ਉਹਦੀ ਵੀ ਕਰੋ, ਪਰ ਇੱਕ ਗੱਲ ਯਾਦ ਰੱਖਿਓ, ਇਹ ਦੇਵੀ ਦੇਵਤੇ ਨੇ। ਮੈਂ ਅੱਜ ਸਾਫ਼ ਤੌਰ ਤੇ ਕਹਿਣਾ ਕਿ ਕੰਮ ਸਿਰਫ ਮਨੁੱਖ ਕਰਦਾ ਹੁੰਦਾ, ਦੇਵੀ ਦੇਵਤਿਆਂ ਦੀ ਸਿਰਫ ਪੂਜਾ ਹੁੰਦੀ ਹੈ। ਆਪਾਂ ਹੁਣ ਰਾਈਟ ਆਨਰੇਬਲ ਕਹਿੰਦੇ ਹਾਂ, ਰਾਈਟ ਆਨਰੇਬਲ ਦਾ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਮਿਸਟਰ ਜਸਟਿਨ ਟਰੂਡੋ, ਐਡਾ ਲੰਬਾ ਨਾਂ ਹੈ। ਕੱਲਾ ਜਸਟਿਨ ਟਰੂਡੋ ਨਹੀਂ ਹੈ, ਰਾਈਟ ਆਨਰੇਬਲ, ਰਾਈਟ ਐਂਡ ਆਨਰੇਬਲ, ਤੇ ਰਾਈਟ ਐਂਡ ਆਨਰੇਬਲ ਦਾ ਮਤਲਬ ਹੈ ਉਹ ਪੂਜਨੀਕ ਨੇ, ਉਹਨਾਂ ਨੇ ਕੰਮ ਨਹੀਂ ਕੋਈ ਕਰਨਾ, ਘੱਟੋ ਘੱਟ ਜਨਤਕ ਭਲਾਈ ਦਾ ਉਹਨਾਂ ਨੇ ਕੋਈ ਕੰਮ ਨਹੀਂ ਕਰਨਾ। ਸੋ ਹੁਣ ਜਿਹੜੇ ਇਹ ਫਰੋਡ ਹੈ, ਇਹਨਾਂ ਬਾਰੇ ਤਕਰੀਬਨ ਸਾਰੇ ਹੀ ਹੱਥ ਝਾੜ ਗਏ ਕਿ ਇਹਨਾਂ ਤੋਂ ਕੋਈ ਬਾਤ ਅਸੀਂ ਕੁਛ ਨਹੀਂ ਕਰ ਸਕਦੇ। ਹੁਣ ਫਰਾਡਾਂ ਦੀ ਗਿਣਤੀ ਦੇਖ ਲਓ, 2021 ਦੇ ਵਿੱਚ 46 ਕੇਸ ਹੋਏ ਤੇ 9% ਇਹ ਗਿਣਤੀ ਬਣਦੀ ਹੈ ਫਰੋਡਾਂ ਦੀ। 2022 ਦੇ ਵਿੱਚ 117 ਕੇਸ ਹੋ ਗਏ ਤੇ 17% ਕਰਪਸ਼ਨ ਦੇ ਮਾਮਲੇ ਵਧ ਗਏ। 2023 ਦੇ ਵਿੱਚ 664 ਮਾਮਲੇ ਤੇ 28%, ਤੇ ਅਜੇ ਕਹਿੰਦੇ ਆ ਵੀ ਕੁਛ ਮਹੀਨਿਆਂ ਦੀ ਸ਼ੁਰੂਆਤ ਵਿੱਚ ਅਸੀਂ ਪਿਛਲੇ ਸਾਲ ਦਾ ਅੰਕੜਾ ਬਰਾਬਰ ਕਰ ਗਏ, ਇਹਦਾ ਮਤਲਬ 2024 ਕਿਹੋ ਜਿਹਾ ਹੋਊਗਾ, 25 ਕਿਹੋ ਜਿਹਾ ਹੋਊਗਾ ਤੇ 26 ਕਿਹੋ ਜਿਹਾ ਹੋਊਗਾ। ਇਹ ਫਰੋਡ ਵਰਕ ਕਿਵੇਂ ਕਰਦੇ ਆ? ਹਾਫ ਅ ਡਜ਼ਨ ਕਲਾਇੰਟਸ ਹੂ ਸੇ BMOs ਚੈਕਿੰਗ ਸੇਵਿੰਗਸ ਐਂਡ ਲਾਈਨ ਆਫ ਕ੍ਰੈਡਿਟ ਅਕਾਊਂਟਸ ਵਰ ਡਰੇਨਡ ਵੈਨ ਫਰੋਡਸਟਰਸ somehow got access and sent themselves money through e-transfers, global transfers, and by setting themselves up as payees for the bills. BMO is not going to be reimbursing because their passwords were used correctly and in some cases one-time codes were sent and entered correctly and IP addresses match those of the client. IP address ta mera bhi koi le sakda hai. ਸਾਡੇ ਘਰਾਂ ਦੇ ਵਿੱਚ ਆਮ ਲੋਕਾਂ ਨੂੰ ਪਾਸਵਰਡ ਵੀ ਨਹੀਂ ਪਾਉਣੇ ਆਉਂਦੇ ਆਪਣੇ ਵਾਈਫਾਈ ਦੇ। ਹੁਣ ਮੇਰਾ ਵਾਈਫਾਈ ਦਾ ਬੜਾ ਸਿੰਪਲ ਪਾਸਵਰਡ ਹੋਣਾ, ਬਹੁਤੇ ਲੋਕਾਂ ਦੇ ਮੈਂ ਅੱਜ ਵੀ ਕਹਿ ਦੇਣਾ ਫੜ ਲਿਓ ਮੈਨੂੰ ਰੇਡੀਓ ਤੇ ਆ ਕੇ ਜਦੋਂ ਮਰਜ਼ੀ 1 2 3 4 5, ਆਹੀ ਲੋਕ ਪਾਸਵਰਡ ਪਾ ਦਿੰਦੇ ਆ, ਡੇਟ ਆਫ ਬਰਥ ਪਾ ਦਿੰਦੇ ਆ, ਆਪਣੇ ਬੱਚੇ ਦਾ ਨਾਂ ਪਾ ਦੇਣਗੇ, ਟੋਮੀ, ਜੈਕੀ, ਜੈਕ, ਜੈਕ 94, ਠੀਕ ਹੈ। ਅੰਦਾਜ਼ਾ ਲਾਓ 15-20 ਚੀਜ਼ਾਂ ਦੇਖੋ ਤੁਸੀਂ ਕਿਸੇ ਦੇ ਫੇਸਬੁੱਕ ਦੀਆਂ, 95% ਤੁਹਾਨੂੰ ਉਹਦੀ ਪ੍ਰੋਫਾਈਲ ਦੇ ਵਿੱਚੋਂ ਉਹਦਾ ਪਾਸਵਰਡ ਮਿਲ ਜਾਂਦਾ। ਉਹਦਾ ਪਾਸਵਰਡ ਉਹਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਫ੍ਰੀਕੁਐਂਟ ਬੰਦਿਆਂ ਦੇ ਵਿੱਚੋਂ ਕਿਸੇ ਦਾ ਨਿਕਨੇਮ ਚੱਕਿਆ, ਕਿਸੇ ਦੀ ਡੇਟ ਆਫ ਬਰਥ ਚੱਕੀ ਤੇ ਕਿਸੇ ਦਾ ਸਾਲ ਚੱਕਿਆ, ਕਿਸੇ ਸਾਲ 'ਚ ਜਿਹੜੀ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਜ਼ਿਆਦਾਤਰ ਉਹੀ ਪਾਈ ਜਾਣਗੇ। ਲੈ ਮੇਰੀ ਪਾ ਲਓ, ਮੇਰਾ ਪਾਸਵਰਡ ਹੈ ਹੀ ਨਹੀਂ, 2004 'ਚ ਕੀਤੀ ਹੈ, MJMC@2004 ਆ ਬਣਾ ਲੈਂਦਾ ਮੈਂ ਪਾਸਵਰਡ, ਮਿੰਟ ਚ ਅਗਲਾ ਫੜ ਲੂਗਾ ਕਿ ਮਾਸਟਰਸ ਡਿਗਰੀ ਕੀਤੀ ਹੈ 2004 ਚ ਕੀਤੀ ਹੈ, ਵਿੱਚ ਐਟ ਪਾ ਦੇ, ਡਾਲਰ ਸਾਈਨ ਪਾ ਦੇ, ਹੈਸ਼ਟੈਗ ਪਾ ਦੇ, ਆ 3-4 ਸਾਈਨ ਅੱਗੇ ਪਿੱਛੇ ਕਰੋ, ਉਹਦੀ ਪ੍ਰੋਬੇਬਿਲਟੀ ਵੀ ਕੰਪਿਊਟਰ ਨੇ ਤੋੜ ਕੇ ਪਰਾਂ ਮਾਰਨੀ ਤੇ ਸਾਰਾ ਅਕਾਊਂਟ ਖਾਲੀ ਕਰ ਦੋ। ਸੋ ਇਹਦਾ ਮਤਲਬ ਇਹ ਨਹੀਂ ਹੈ ਕਿ ਜੇ ਲੋਕਾਂ ਨੂੰ ਸਿਸਟਮ ਦੀ ਸਮਝ ਨਹੀਂ ਆਉਂਦੀ ਤੇ BMO ਬਰੀ ਹੈ, ਤੇ ਬਲੇਮ ਵਿਕਟਮ ਦੇ ਉੱਤੇ ਪਾਇਆ ਜਾ ਰਿਹਾ ਕਿ ਵਿਕਟਮ ਆਪਣਾ ਧਿਆਨ ਨਹੀਂ ਰੱਖ ਰਹੇ, ਤੇ ਜੇ ਬੈਂਕਾਂ ਤੋਂ ਧਿਆਨ ਨਹੀਂ ਰੱਖ ਹੁੰਦਾ, ਮਿਊਨਸਪੈਲਿਟੀਜ਼ ਤੋਂ ਧਿਆਨ ਨਹੀਂ ਰੱਖ ਹੁੰਦਾ, ਜਿਨ੍ਹਾਂ ਦੇ ਕੋਲ ਪ੍ਰੋਪਰ ਡਿਪਾਰਟਮੈਂਟ ਨੇ, ਤੇ ਉਹ ਕਿੱਧਰ ਜਾਣ? ਲੈ ਹੁਣ ਸਲਾਹ ਸੁਣ ਲਓ ਜੀ, ਵੀ ਆਪਣੇ ਆਪ ਦਾ ਬਚਾਅ ਕਿਵੇਂ ਕਰਨਾ। ਬੀ ਅਵੇਅਰ ਆਫ ਵਟ ਡਾਟਾ ਇਜ਼ ਸਟੋਰਡ ਵੇਅਰ ਐਂਡ ਅੰਡਰ ਵਟ ਸੋਰਟ ਆਫ ਸਿਕਿਉਰਿਟੀ। ਪਹਿਲਾਂ ਤਾਂ ਇਹ ਦੇਖੋ ਕਿ ਆਪਣਾ ਡਾਟਾ ਤੁਸੀਂ ਕਿਵੇਂ ਸਿਕਿਉਰ ਕੀਤਾ ਆ, ਤੇ ਸਿਕਿਉਰਿਟੀ ਸਿਸਟਮ ਕੀ ਲਾਇਆ। ਦੂਜੀ ਗੱਲ ਹੈ, ਵਲਨਰੇਬਿਲਿਟੀਜ਼ ਤੋਂ ਬਚੋ, ਡਿਜੀਟਲ ਤੇ ਹਿਊਮਨ, ਨਾ ਆਪਣੇ ਪਾਸਵਰਡ ਕਿਸੇ ਨੂੰ ਦੱਸੋ ਤੇ ਨਾ ਹੀ ਕਿਸੇ ਤੇ ਭਰੋਸਾ ਕਰੋ ਕਿ ਕਿਸੇ ਯਾਰ ਦੋਸਤ ਨੂੰ ਕਹੋ। ਅੱਜ ਮੇਰਾ ਵੀ ਇੱਕ ਦੋਸਤ ਆਇਆ ਸੀਗਾ, ਮੈਂ ਤਾਂ ਆਪਣਾ ਉਹਨੂੰ ਫੜਾਇਆ ਤੇ ਮੈਂ ਕਿਹਾ ਵੀ ਤਾਂ ਜਦੋਂ ਧੋਖਾ ਹੋਊਗਾ ਹੋਊਗਾ, ਪਰ ਤੂੰ ਮੇਰਾ ਸਿਸਟਮ ਅਟੈਚ ਕਰ ਦੇ, ਤੇ ਉਹਨੇ ਕਰਤਾ। ਕੋਈ ਵੀ ਬੰਦਾ, ਕਿਉਂਕਿ ਕੁਛ ਗੱਲਾਂ ਉਹਨੂੰ ਨਹੀਂ ਆਉਂਦੀਆਂ, ਉਹਦੇ ਲਈ ਮੈਂ ਮਜਬੂਰੀ ਹੈ, ਕੁਛ ਮੈਨੂੰ ਨਹੀਂ ਆਉਂਦੀਆਂ, ਮੇਰੇ ਲਈ ਉਹ ਮਜਬੂਰੀ ਹੈ। ਇਹ ਇਕੱਲਾ ਇਕੱਲਾ ਬੰਦਾ ਕਿਹੜੇ ਸੰਸਾਰ 'ਚ ਰਹੇ, ਅਸੀਂ ਕਿਹੜੇ ਸਫੇਦੇ ਤੇ ਚੜ੍ਹ ਕੇ ਜ਼ਿੰਦਗੀ ਜੀ ਲਈਏ ਕਿ ਉੱਥੇ ਆਲਣਾ ਪਾ ਲਈਏ ਕਿ ਨਾ ਤੂੰ ਮੈਨੂੰ ਜਾਣਦਾ ਨਾ ਮੈਂ ਤੈਨੂੰ ਜਾਣਦਾ। ਅੱਧੀਆਂ ਚੀਜ਼ਾਂ ਉਹਨੂੰ ਨਹੀਂ ਆਉਂਦੀਆਂ, ਅੱਧੀਆਂ ਮੈਨੂੰ ਨਹੀਂ ਆਉਂਦੀਆਂ, ਸਾਨੂੰ ਇੱਕ ਦੂਜੇ ਤੋਂ ਲੈਣ ਦੇਣ ਕਰਨਾ ਪੈਂਦਾ ਹੀ ਹੈ, ਤੇ ਉਸੇ ਲੈਣ ਦੇਣ ਦੇ ਵਿੱਚ ਰਿਸ਼ਤੇ ਟੁੱਟ ਜਾਂਦੇ ਆ। ਐਜੂਕੇਟ ਯੋਰ ਸੈਲਫ ਔਨ ਕਰੰਟ ਥਰੈਟਸ। ਲਓ ਜੀ ਲਿਆਓ ਕਿਤਾਬਾਂ ਕਿਹੜੀਆਂ ਪੜ੍ਹਾਂ ਮੈਂ, ਸਾਈਬਰ ਕ੍ਰਾਈਮ ਦੇ ਉੱਤੇ ਐਜੂਕੇਟ ਕਰਿਓ ਮੈਨੂੰ। ਐਜੂਕੇਟ ਤਾਂ ਮੇਰੇ ਤੋਂ ਇੰਸ਼ੋਰੈਂਸ ਤੇ ਨਹੀਂ ਹੋ ਹੁੰਦਾ, ਐਜੂਕੇਟ ਤਾਂ ਮੇਰੇ ਤੋਂ ਟ੍ਰੈਫਿਕ ਸਿਸਟਮ ਤੇ ਨਹੀਂ ਹੋ ਹੁੰਦਾ, ਮੇਰੇ ਤੋਂ ਮੈਨੀਫੈਸਟੋ ਨਹੀਂ ਪੜ੍ਹ ਹੋ ਰਹੇ ਪਾਰਟੀਆਂ ਦੇ, ਹੈਲਥ ਕੇਅਰ ਮੈਨੂੰ ਸਮਝ ਨਹੀਂ ਆਉਂਦੀ ਕਿੰਨੇ ਮਿੰਟ ਕਿਹੜੀ ਐਕਸਰਸਾਈਜ਼ ਕਰਾਂ, ਬੱਚਿਆਂ ਨੂੰ ਕਿਵੇਂ ਟੈਕਲ ਕਰਾਂ, ਚਾਈਲਡ ਸਾਈਕੋਲੋਜੀ ਕੀ ਆ ਮੈਨੂੰ ਨਹੀਂ ਪਤਾ, ਐਡਿਕਸ਼ਨ ਕੀ ਆ ਮੈਨੂੰ ਨਹੀਂ ਪਤਾ, ਓਪੀਓਡ ਕ੍ਰਾਈਸਿਸ ਕੀ ਆ ਮੈਨੂੰ ਨਹੀਂ ਪਤਾ, ਦੇਸ਼ ਦੀ ਅਰਥ ਵਿਵਸਥਾ ਕਿੱਧਰ ਨੂੰ ਜਾਂਦੀ ਆ ਮੈਨੂੰ ਨਹੀਂ ਪਤਾ, ਤੇ ਉੱਤੋਂ ਸਾਈਬਰ ਵੀ ਮੈਂ ਪੜ੍ਹਨਾ ਜਿਹੜਾ ਤੁਹਾਨੂੰ 20 ਵਾਰ ਇੱਥੇ ਰੈਨਸਮ ਵੇਅਰ ਵਾਲਿਆਂ ਨੇ ਵੱਡਿਆਂ ਵੱਡੇ ਅਦਾਰਿਆਂ ਨੂੰ ਜਦੋਂ ਉਹ ਘੇਰ ਕੇ ਬਹਿ ਜਾਂਦੇ ਆ, ਸਰਕਾਰਾਂ ਨੂੰ ਘੇਰ ਕੇ ਉਹ ਕੀ ਕਹਿੰਦੇ ਹੁੰਦੇ ਰੈਨਸਮ ਲੈ ਜਾਂਦੇ ਆ, ਤੇ ਉਸ ਹਾਲਤ ਵਿੱਚ ਤੁਸੀਂ ਉਮੀਦ ਕਰਦੇ ਹੋ ਆਮ ਲੋਕਾਂ ਤੋਂ ਕਿ ਉਹ ਇਹ ਸਾਰਾ ਕੁਝ ਚਲਾ ਲੈਣਗੇ, ਗੱਲਾਂ ਤਾਂ ਤੁਸੀਂ ਕਾਫੀ ਦਿਲਚਸਪ ਕਰਦੇ ਹੋ। ਤੇ ਅਗਲੀ ਖਬਰ ਆਪਾਂ ਉਮਰ ਜ਼ਮੀਰ ਦੀ ਕਰ ਰਹੇ ਸੀ, ਜਿਹਨੇ ਜੁਲਾਈ 2021 ਚ ਇੱਕ ਐਸੇ ਘਟਨਾਕ੍ਰਮ ਦੇ ਵਿਚ ਫਸਿਆ। 2 ਜੁਲਾਈ 2021 ਹੋ ਗਈ ਸੀ ਕਿਉਂਕਿ ਰਾਤ ਦਾ ਸਮਾਂ ਸੀ ਕਿ ਆਪਣੀ ਵਾਈਫ ਨਾਲ 8 ਮਹੀਨੇ ਦੀ ਪ੍ਰੈਗਨੈਂਟ ਵਾਈਫ, 31 ਸਾਲ ਦੀ ਉਮਰ, 2.5 ਸਾਲ ਦਾ ਬੱਚਾ ਤੇ ਇਹ ਕੈਨੇਡਾ ਡੇ ਮਨਾਉਣ ਆਏ ਸੀ, ਤੇ ਹੁਣ ਇਹਦੀ ਜਿਹੜਾ ਚੱਲ ਰਹੀ ਹੈ ਕਿ ਇਹਨੇ ਆਪਣੀ BMW ਕਾਰ ਥੱਲੇ ਇਕ ਪੁਲਿਸ ਮੁਲਾਜ਼ਮ ਨੂੰ ਕੁਚਲ ਕੇ ਮਾਰ ਦਿੱਤਾ, ਜਿਹਦਾ ਭਾਰ 300 ਪਾਉਂਡ ਤੇ ਕੱਦ 6 ਫੁੱਟ 3 ਇੰਚ ਹੈ। ਸੋ ਹੁਣ ਗੱਲਬਾਤ ਦੇ ਵਿਚ ਇਹਦੀ ਟੈਸਟੀਮਨੀ ਹੋਈ, ਇਹਨੇ ਆਪਣੇ ਪੱਖ ਚ ਬਿਆਨ ਦਿੱਤੇ। ਇਹਦੀ ਘਰਵਾਲੀ ਨੇ ਉਹ ਸਾਰੀਆਂ ਫੋਟੋਆਂ ਦਿਖਾਈਆਂ ਜਿਸ ਤਰ੍ਹਾਂ ਦੀ ਉਹ ਖੁਸ਼ੀ ਮਨਾ ਰਹੇ ਸੀ, ਨਾ ਤਾਂ ਜਿਸ ਵਿਅਕਤੀ ਦਾ ਕਤਲ ਹੋਇਆ ਜਾਂ ਜਿਹਦੇ ਚਾਕੂ ਮਾਰਿਆ ਗਿਆ ਉਨ੍ਹਾਂ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਨਿਕਲਿਆ। ਅੱਧੀ ਰਾਤ ਦਾ ਵੇਲਾ, ਡਰਦੇ ਮਾਰੇ ਆਪਣੀ ਕਾਰ ਵੱਲ ਨੂੰ ਭੱਜੇ ਤੇ ਬਿਨਾਂ ਵਰਦੀ ਤੋਂ ਪੁਲਿਸ ਮੁਲਾਜ਼ਮ ਉਨ੍ਹਾਂ ਦੇ ਕੋਲ ਗੱਡੀ ਨੂੰ ਘੇਰਾ ਪਾ ਕੇ ਰੋਕਣ ਦੀ ਕੋਸ਼ਿਸ਼ ਕਰਨ ਲੱਗੇ। ਉਹਨੇ ਗੱਡੀ ਭਜਾਈ, ਜਿਹੜੇ ਐਕਸਪਰਟ ਨੂੰ ਬੁਲਾਇਆ ਗਿਆ ਉਹਨੇ ਸਾਫ਼ ਤੌਰ ਤੇ ਕਿਹਾ ਕਿ BMW ਦੇ ਵਿਚ ਜੇਕਰ ਤੁਸੀਂ ਡਰਾਈਵਰ ਸੀਟ ਤੇ ਬੈਠੇ ਹੋ ਤੇ ਜੇ ਕੋਈ ਬੰਦਾ ਤੁਹਾਡੇ ਸਾਹਮਣੇ ਨਹੀਂ ਖੜਾ, ਚਾਹੇ ਅਗਲੇ ਸ਼ੀਸ਼ੇ ਦੇ ਚਾਹੇ ਪਿਛਲੇ, ਜੋ ਥੱਲੇ ਡਿੱਗਿਆ ਪਿਆ ਹੋਵੇ ਤਾਂ ਉਹਨੂੰ ਡਰਾਈਵਰ ਦੇਖ ਨਹੀਂ ਸਕਦਾ। ਹੁਣ ਉਹ ਪੁਲਿਸ ਮੁਲਾਜ਼ਮ ਪਿੱਛੇ ਖੜਾ ਸੀ, ਇਹਨੇ ਗੱਡੀ ਭਜਾ ਕੇ ਰਿਵਰਸ ਕੀਤੀ, ਉਹ ਉਸ ਗੱਡੀ ਦੀ ਟੱਕਰ ਲੱਗਣ ਨਾਲ ਡਿੱਗ ਪਿਆ, ਪਿਛਲੇ ਟਾਇਰ ਉੱਪਰ ਚੜ ਗਏ। ਜਦੋਂ ਉੱਪਰ ਚੜ ਗਏ ਤੇ ਉਹਨੂੰ ਲੱਗਿਆ ਕਿ ਮੂਹਰਾ ਹਿੱਸਾ ਖਾਲੀ ਆ, ਮੈਂ ਗੱਡੀ ਮੂਹਰੇ ਨੂੰ ਭਜਾ ਲਾਂ। ਉਹ ਗੱਡੀ ਮੂਹਰੇ ਨੂੰ ਭਜਾਈ, ਮੂਹਰੇ ਫੇਰ ਕੋਈ ਬੰਦੇ ਆ ਗਏ ਹੋਣੇ, ਉਹਨੇ ਪਿੱਛੇ ਕੀਤੀ। ਤਕਰੀਬਨ 1-2 ਵਾਰ ਉਹ ਗੱਡੀ ਉਸ ਡਿੱਗੇ ਪਏ ਪੁਲਿਸ ਮੁਲਾਜ਼ਮ ਤੇ ਚੜੀ ਤੇ ਇੰਨੀ ਜ਼ਖਮੀ, ਬੁਰੀ ਤਰ੍ਹਾਂ ਜ਼ਖਮੀ ਹੋਇਆ ਕਿ ਉਹਦੀ ਬਾਅਦ ਚ ਮੌਤ ਹੋ ਗਈ। ਤੇ ਉਮਰ ਜ਼ਹੀਰ ਦੇ ਉੱਤੇ ਉਨ੍ਹਾਂ ਨੇ 1st-degree ਕਤਲ ਦਾ ਮੁਕੱਦਮਾ ਦਰਜ ਕਰਦਾ ਤੇ ਹੁਣ ਉਹਦੇ ਤੇ ਬਹਿਸ ਚੱਲ ਰਹੀ ਹੈ ਕਿ ਕਾਰ ਤੇ ਵੀਡੀਓ ਦੇ ਉੱਪਰ ਸਾਰਾ ਸੀਨ ਤਿਆਰ ਕੀਤਾ ਗਿਆ ਕਿ ਸੱਚਮੁੱਚ ਇਹ ਇਸ ਨੇ ਜ਼ਬਰਦਸਤੀ ਕਾਰ ਚੜਾਈ ਸੀ ਕਿ ਨਹੀਂ। ਪਰ ਕਾਰ ਚੜਾਉਣ ਤੋਂ ਪਹਿਲਾਂ ਕਤਲ ਦਾ ਮਕਸਦ ਸਭ ਤੋਂ ਵੱਡੀ ਚੀਜ਼ ਹੈ। ਪਹਿਲੀ ਗੱਲ ਉਹ ਘੁੰਮਣ ਆਇਆ, ਫਿਰ ਉਹਦਾ 2.5 ਮਹੀਨਿਆਂ ਦਾ ਬੱਚਾ ਆ, 8 ਮਹੀਨਿਆਂ ਦੀ ਪ੍ਰੈਗਨੈਂਟ ਵਾਈਫ ਹੈ, ਤੇ ਉਹ ਤੋਂ ਬਾਅਦ ਇੱਕ ਅਣਜਾਣ ਪੁਲਿਸ ਅਫਸਰ ਦਾ ਉਹ ਗੱਡੀ ਥੱਲੇ ਦੇ ਕੇ ਕਤਲ ਕਿਉਂ ਕਰੇਗਾ? ਇਹ ਤਾਂ ਮੋਟੀਆਂ ਮੋਟੀਆਂ ਗੱਲਾਂ ਆਪਣੇ ਮੂਹਰੇ ਆ ਗਿਆ, ਪਰ ਉਹ ਗੱਡੀ ਥੱਲੇ ਆ ਕੇ ਮਰਿਆ ਹੈ। ਇਸ ਕਰਕੇ ਉਹਨੂੰ ਇਹ ਕਿਹਾ ਜਾ ਰਿਹਾ ਵੀ ਫਿਰ ਬਈ ਐਂ ਕਿਵੇਂ ਕਹਿੰਦੀ ਹੈ ਵੀ ਤੂੰ ਤਾਂ ਜ਼ਿੰਮੇਵਾਰ ਹੀ ਨਹੀਂ, ਤੂੰ ਜ਼ਿੰਮੇਵਾਰ ਹੈ ਪਰ ਕਿਸ ਕਦਰ ਜ਼ਿੰਮੇਵਾਰ ਹੈ, ਬਹਿਸ ਇਹਦੀ ਹੋ ਰਹੀ ਹੈ। ਸੋ ਉਹਨੇ ਆਪਣੇ ਪੱਖ ਚ ਬਿਆਨ ਦਿੱਤੇ ਕਿ ਮੈਂ ਤਾਂ ਆਪਦੇ ਬੱਚੇ ਨੂੰ ਛੁੱਪਣ ਛੁਪਾਈ ਵੀ ਖੇਡ ਰਿਹਾ ਸੀ, ਹਾਈਡ ਐਂਡ ਸੀਕ, ਮੈਂ 2.5 ਸਾਲ ਦਾ ਬੱਚਾ ਸੀ, ਉਹ ਖੰਭੇ ਪਿੱਛੇ ਲੁਕੇ ਮੈਂ ਉਹਨੂੰ ਫੜਾਂ, ਅਸੀਂ ਐਂ ਖੇਡਦੇ ਪਾਰਕਿੰਗ ਲੋਟ ਵੱਲ ਨੂੰ ਆ ਰਹੇ ਹਾਂ। ਮੈਂ ਇੱਕ ਜਗ੍ਹਾ ਤੇ ਟੈਰਿਸ ਤੇ ਵੀ ਗਿਆ, ਜਿਵੇਂ ਆਪਾਂ ਆਪਣੇ ਬੱਚੇ ਨੂੰ ਅਸਮਾਨ ਵੱਲ ਨਹੀਂ ਛੱਡਦੇ ਤੇ ਬਾਅਦ ਚ ਕੈਚ ਕਰਦੇ ਆ, ਇਸ ਤਰ੍ਹਾਂ ਦੀ ਉਹਦੀ ਵੀਡੀਓ ਬਣੀ ਹੈ। ਉਸ ਤਰ੍ਹਾਂ ਦੀ ਮਾਨਸਿਕਤਾ ਦੇ ਵਿੱਚ ਕਿਸੇ ਪੁਲਿਸ ਮੁਲਾਜ਼ਮ ਦਾ ਕਤਲ ਕਰਨ ਦੇ ਹਾਲਾਤ ਮੰਨਣ ਯੋਗ ਪ੍ਰਤੀਤ ਨਹੀਂ ਹੋ ਰਹੇ, ਪਰ ਹੁਣ ਦੋਨਾਂ ਧਿਰਾਂ ਦੇ ਵਿੱਚ ਬੜੀ ਘਮਾਸਾਨ ਬਹਿਸ ਚੱਲ ਰਹੀ ਹੈ ਕਿ ਇਹ ਵਿਅਕਤੀ ਕਿੱਥੇ ਜਾਊਗਾ। ਮੇਰੇ ਖਿਆਲ ਚ 1st-degree ਮਰਡਰ ਤੋਂ ਸ਼ਾਇਦ ਬਚਾਅ ਹੋਵੇ, ਕਿਉਂਕਿ ਇਹਨੇ ਮੰਨਿਆ ਨਹੀਂ ਕਿ ਮੈਂ ਜਾਣ ਬੁੱਝ ਕੇ ਕਤਲ ਕੀਤਾ। ਹੁਣ ਦੂਜੀ ਗੱਲ ਆ ਗਈ ਕਿ ਕੀ ਇਹ ਕਤਲ ਦੇ ਵਿੱਚ ਸ਼ਾਮਲ ਸੀ? ਠੀਕ ਹੈ, ਕਤਲ ਦੀ ਧਿਰ ਸੀ, ਇਹ ਕਤਲ ਦੀ ਧਿਰ ਵੀ ਤਕਰੀਬਨ ਪੱਤਰਕਾਰ ਹੁੰਦਿਆਂ ਹੋਇਆ ਮੈਨੂੰ ਕਹਿਣਾ ਨਹੀਂ ਚਾਹੀਦਾ ਕਿ ਉਸ ਤਰ੍ਹਾਂ ਦਾ ਵੀ ਕੁਝ ਇੰਡੀਕੇਸ਼ਨ ਅਜੇ ਤੱਕ ਇਸ ਕੇਸ ਦੇ ਵਿੱਚ ਨਹੀਂ ਆਏ। ਤੀਜੀ ਗੱਲ ਬਣ ਜਾਂਦੀ ਹੈ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ, ਜਿਹਨੂੰ ਅਸੀਂ ਇੱਥੇ ਮੈਨ ਸਲੋਟਰ ਕਹਿ ਦਿੰਦੇ ਹਾਂ ਕਿ ਤੂੰ ਮਾਰਨ ਤਾਂ ਨਹੀਂ ਆਇਆ ਪਰ ਤੇਰੇ ਨਾਲ ਕੁਝ ਇਸ ਤਰ੍ਹਾਂ ਦਾ ਘਟਨਾਕ੍ਰਮ ਵਾਪਰਿਆ ਕਿ ਤੇਰੇ ਹੱਥੋਂ ਬੰਦਾ ਮਾਰਿਆ ਗਿਆ। ਤਕਰੀਬਨ ਇਹ ਮੈਨ ਸਲੋਟਰ ਤੱਕ ਗੱਲ ਜਾਂਦੀ ਹੈ, ਇਹ ਤਾਂ ਹੈ ਨਹੀਂ ਕਿ ਪੂਰੀ ਤਰ੍ਹਾਂ ਬਚ ਜੇ। ਹੁਣ ਇਹਦੀਆਂ ਜੋ ਦਲੀਲਾਂ ਆ ਰਹੀਆਂ ਨੇ ਸੋਰੀ ਜਿਹੜੀ ਤਾਂ ਐਕਸਪਰਟ ਨੇ ਡਿਟੇਲ ਦਿੱਤੀ ਹੈ ਕਿ BMW ਕਾਰ ਦੇ ਵਿੱਚ ਬੈਠ ਕੇ ਜੇਕਰ ਤੁਸੀਂ ਦੇਖਦੇ ਹੋ ਤਾਂ ਤੁਸੀਂ ਇਹ ਗੱਲ ਉਹਦੇ ਤੋਂ ਸਾਬਤ ਨਹੀਂ ਹੋ ਸਕਦੀ ਕਿ ਦੇਖ ਕੇ ਗੱਡੀ ਮਾਰੀ ਹੈ। ਪਰ ਜਦੋਂ ਉਸ ਐਕਸਪਰਟ ਦੀ ਸਰਕਾਰੀ ਵਕੀਲ ਨੇ ਜਿਰਾ ਕੀਤੀ ਤਾਂ ਉਦੋਂ ਉੱਥੇ ਆ ਕੇ ਉਹ ਜਿਰਾ ਥੋੜੀ ਜਿਹੀ ਬਹਿਸ ਤੇ ਅਸਹਿਜ ਰੂਪ ਦੇ ਵਿੱਚ ਬਦਲ ਗਈ। ਡਿਫੈਂਸ ਕੋਰਪ ਜਿਹੜੇ ਹੈ ਉਹਨਾਂ ਨੇ ਤਾਂ ਆਪਣੀ ਆਰਗੂਮੈਂਟ ਪੇਸ਼ ਕਰ ਦਿੱਤੀ ਤੇ ਇਹ ਟੈਸਟੀਮਨੀ ਵੀ ਆਪਾਂ ਦੱਸਿਆ ਚੱਲਦੀ ਰਹੂਗੀ। ਪਰ ਜਿਹੜੀ ਹੀਟਡ ਕ੍ਰਾਸ ਐਗਜ਼ਾਮੀਨੇਸ਼ਨ ਹੋਈ ਉਹ ਕੀ ਹੋਈ, ਡਿਫੈਂਸ ਨੇ ਕ੍ਰੈਸ਼ ਦੀ ਰੀਕੰਸਟਰਕਸ਼ਨ ਐਕਸਪਰਟ ਨੂੰ ਪੇਸ਼ ਕੀਤਾ, ਕ੍ਰਾਊਨ ਨੇ ਕਿਹਾ ਕਿ ਮਿਸਲੀਡ ਕੀਤਾ ਜਾ ਰਿਹਾ ਕਿ ਜਿਹੜਾ ਇਹ ਐਕਸਪਰਟ ਆਇਆ ਤੇ ਜਿਹੜਾ ਐਕਸੀਡੈਂਟ ਦਾ ਬਿਰਤਾਂਤ ਪੇਸ਼ ਕਰ ਰਿਹਾ ਕਿ ਗੱਡੀ ਵਿੱਚੋਂ ਕੀ ਵੇਖਦਾ ਸੀ ਤੇ ਕਿਸ ਤਰ੍ਹਾਂ ਦੀ ਟੱਕਰ ਮਾਰੀ ਗਈ ਹੈ, ਕਿਉਂਕਿ ਗੱਡੀ ਦੀ ਟੱਕਰ ਵਿੱਚ ਵੀ ਬੋਨਟ ਨਹੀਂ ਉਹਦਾ ਜਿਹੜਾ ਫੈਂਡਰ ਹੈ, ਫੈਂਡਰ ਐਂਡ ਬੰਪਰ ਵੱਜੇ ਹੈ, ਫੈਂਡਰ ਤੇ ਬੰਪਰ ਹੈ ਜਿਹੜੇ ਉਹ ਬਿਲਕੁਲ ਹੇਠਾਂ ਹੈ ਗੱਡੀ ਦੀਆਂ ਲਾਈਟਾਂ ਦੇ, ਜਾਂ ਲਾਈਟਾਂ ਦੇ ਬਰਾਬਰ ਹੈ ਜਾਂ ਉਹ ਹੈ। ਉੱਥੇ ਜੇ ਥੱਲੇ ਪਿਆ ਬੰਦਾ ਆ ਉਹ ਵਿਖਾਈ ਨਹੀਂ ਦਿੰਦਾ ਜ਼ਿਆਦਾਤਰ। ਆਪਾਂ ਜੇ ਕਾਰ, ਮੈਂ ਵੀ BMW ਚਲਾਈ ਹੋਈ ਹੈ, ਉਹਦਾ ਬੋਨਟ ਤਾਂ ਦਿਖਾਈ ਦਿੰਦਾ ਪਰ ਬੋਨਟ ਦੇ ਸਾਹਮਣੇ ਜੇ ਹੇਠਾਂ ਇੱਟ ਪਈ ਹੋਵੇ 2 ਫੁੱਟ ਦੂਰ ਉਹ ਦਿਖਾਈ ਨਹੀਂ ਦਊਗੀ, ਕਿਉਂਕਿ ਤੁਹਾਡਾ ਬਲਾਇੰਡ ਸਪੋਟ ਵੀ ਹੈਗਾ। ਹੁਣ ਕਾਰ ਦੇ ਵਿੱਚ ਆਪਾਂ ਸਾਈਡਾਂ ਤੇ ਦੇਖਦੇ ਹਾਂ ਕਿ ਉਹ ਬੰਦਾ ਬਲਾਇੰਡ ਸਪੋਟ ਚ ਪਿਆ ਸੀ। ਉਹ ਕਹਿੰਦੀ ਹੈ, ਐਕਸਪਰਟ ਕਹਿੰਦੀ ਹੈ ਕਿ ਉਹ ਬਲਾਇੰਡ ਸਪੋਟ ਚ ਪਿਆ ਸੀ, ਪਰ ਜਿਹੜਾ ਸਰਕਾਰੀ ਵਕੀਲ ਹੈ ਉਹ ਕਹਿੰਦੇ ਵੀ ਤੁਸੀਂ ਗੁੰਮਰਾਹ ਕਰ ਰਹੇ ਹੋ ਅਦਾਲਤ ਨੂੰ, ਇਸ ਮਾਮਲੇ ਚ ਝੂਠ ਬੋਲ ਰਹੇ ਹੋ। ਕ੍ਰੈਸ਼ ਰੀਕੰਸਟਰਕਸ਼ਨਿਸਟ ਬੈਰੀ ਰੈਫਟਰੀ ਉਹਨੇ ਦੱਸਿਆ ਕਿ ਨੌਰਥਅਪ ਜੋ ਪੁਲਿਸ ਆਫਿਸਰ ਸੀਗਾ ਜੈਫਰੀ ਨੌਰਥਅਪ ਵਾਜ ਔਨ ਦਾ ਗਰਾਊਂਡ ਇਨ ਦਾ ਕਾਰਜ ਬਲਾਇੰਡ ਸਪੋਟ ਐਟ ਦਾ ਟਾਈਮ ਜ਼ਮੀਰ ਰੈਨ ਹਿਮ ਓਵਰ। ਉਹ ਉਸ ਨੂੰ ਕਾਰ ਵਿਚੋਂ ਪਿਆ ਬਿਲਕੁਲ ਵੀ ਦਿਖਾਈ ਨਹੀਂ ਸੀ ਦੇ ਰਿਹਾ। ਉਹ ਕਹਿੰਦੀ, ਆਈ ਐਮ ਐਨ ਇੰਜੀਨੀਅਰ, ਆਈ ਲੁੱਕ ਐਟ ਦੀ ਫਿਜ਼ੀਕਲ ਐਵੀਡੈਂਸ, ਰੈਫਰੀ ਸੈਡ ਟਿਊਜ਼ਡੇ ਵੈਨ ਐਸਕਡ ਬਾਏ ਕ੍ਰਾਊਨ ਕਾਉਂਸਲ ਮਾਈਕਲ ਕੈਟਲਿਨ ਵੈਦਰ ਹੀ ਹੈਡ ਰੈਡ ਜ਼ਮੀਰਸ ਅਕਾਊਂਟ ਆਫ ਵਟ ਹੈਪਨਡ ਔਨ ਜੁਲਾਈ 2 ਬਿਫੋਰ ਕਮਿੰਗ ਟੂ ਹਿਸ ਕੰਕਲੂਜਨਸ। Cantlin challenged 2 images of the incident referee created in his report that showed a green mannequin. ਹੁਣ ਕੀ ਹੋਇਆ ਕਿ ਮੈਨਕੁਇਨ ਹੁੰਦੀ ਆ, ਆਪਾਂ ਜਦੋਂ ਦੁਕਾਨਾਂ ਚ ਜਾਂਦੇ ਹਾਂ ਕੱਪੜੇ ਨੀ ਪਾਏ ਹੁੰਦੇ ਪੁਤਲਿਆਂ ਦੇ, ਉਹਨਾਂ ਨੂੰ ਮੈਨਕੁਇਨ ਕਹਿੰਦੇ ਆ। ਅਬ ਮੈਂ ਥੋੜਾ ਜਿਹਾ ਟਾਈਮ ਤੋਂ ਅੱਗੇ ਨਿਕਲ ਗਿਆ, 1 ਮਿੰਟ ਚ ਗੱਲ ਖਤਮ ਕਰੂੰਗਾ। ਉਹਨੇ ਉਹ ਪੁਤਲਾ ਬਣਾਇਆ, ਉਹ ਪੁਤਲਾ ਬਣਾ ਕੇ ਗੱਡੀ ਦੇ ਮੂਹਰੇ ਰੱਖਿਆ। ਹੁਣ ਉਹ ਕਹਿੰਦੇ ਵੀ ਇਹ ਪੁਤਲਾ ਆ ਜਿਹੜਾ ਇਹ 6 ਫੁੱਟ 3 ਇੰਚ ਤੇ 300 ਪਾਉਂਡ ਭਾਰੇ ਕੱਦ ਵਾਲੇ ਬੰਦੇ ਦਾ ਨਹੀਂ ਹੈ, ਇਹ ਉਹਦੇ ਨਾਲ ਮੈਚ ਨਹੀਂ ਕਰਦਾ, ਇਹਦਾ ਕੱਦ ਛੋਟਾ। ਉਹ ਕਹਿੰਦੀ, ਕੱਦ ਛੋਟਾ ਹੋ ਸਕਦਾ, ਮੈਂ ਪੂਰੀਆਂ ਮਿਣਤੀਆਂ ਨਹੀਂ ਕੀਤੀਆਂ, ਪਰ ਫਿਰ ਵੀ ਮੈਂ ਬੰਦੇ ਦਾ ਆਕਾਰ ਹੀ ਬਣਾਇਆ, ਮੈਂ ਕੋਈ ਖਿਡੌਣਾ ਤਾਂ ਨਹੀਂ ਧਰਿਆ ਉੱਥੇ। ਹੁਣ ਇਹਨੂੰ ਲੈ ਕੇ ਇੱਕ ਬਹਿਸ ਚੱਲ ਰਹੀ ਹੈ ਕਿ ਕੀ ਬੰਦੇ ਵਰਗਾ ਪੁਤਲਾ ਬਣ ਸਕਦਾ। ਦੂਸਰੀ ਗੱਲ ਇਹ ਵੀ ਹੈ, ਮੈਂ ਵੀ ਇੱਕ ਗੱਲ ਕਹਿ ਦਿੰਦਾ ਕਿ ਕਿਸੇ ਵੀ ਵਿਅਕਤੀ